ਗ੍ਰੰਥ ਸਾਹਿਬ ਧਾਰ ਕੇ ਮੂਰਤ ਹੈ ਜਗਿਆਓ,
ਨਾਨਕ ਗੁਰੂ ਗੋਬਿੰਦ ਸਿੰਘ ਗੁਰ ਅਵਤਾਰ,
ਜਗਮਗ ਜੋਤ ਬਰਾਜ ਰਹੀ ਸ੍ਰੀ ਅਵਚਲ ਨਗਰ ਅਪਾਰ, ਅੰਮ੍ਰਿਤ ਗਿਆਨ ਮਾਨਕ ਭਗਤ ਵੈਰਾਗ,
ਗੁਰੂ ਗ੍ਰੰਥ ਸਾਹਿਬ ਬੰਦੋ ਕਰ
ਕਹੋ ਟਲ ਗੁਰ ਸੇਵੀਐ ਸਹਿਜ ਸੁਭਾਏ, ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ,
ਗਿਆਨ ਅੰਜਨ
ਗੁਰ ਦੀਆ ਅਗਿਆਨ ਅੰਧੇਰ ਵਿਨਾਸ, ਹਰ ਕਿਰਪਾ ਤੇ ਸੰਤ ਭੇਟਿਆ
ਨਾਨਕ ਮਨ ਪ੍ਰਵਾਸ,
ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗ ਜਨਾ ਕੈ ਮਨ ਬਿਸਰਾਮ, ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ ਬਿਸਰਾਮ ਰਹਾਉ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੌੜੀ ਸੁਖਮਨੀ ਮਹੱਲਾ ਪੰਜਵਾਂ, ਸਲੋਕ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਦਿ ਗੁਰ ਏ ਨਮ ਹੈ।
ਵਾਹਿਗੁਰੂ ਜੀ ਕਾ
ਖਾਲਸਾ, ਵਾਹਿਗੁਰੂ ਜੀ ਕੀ
ਫਤਿਹ। ਸਤਿਗੁਰੂ ਦੀ ਸਾਜੀ ਨਵਾਜੀ, ਗੁਰੂ ਖਾਲਸਾ ਸਾਹਿਬ ਸੰਗਤ ਜੀ, ਸਤਿਗੁਰੂ ਅਰਜਨ ਦੇਵ ਮਹਾਰਾਜ ਸਾਹਿਬ, ਜੋਤੀ ਸਰੂਪ ਦੀਨ ਜਮੀਨ ਦੇ ਵਾਲੀ ਸਾਹਿਬ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਜਿਨ੍ਹਾਂ ਚ ਰਚ ਰਹੇ ਹੈ, ਵਿਰਾਜਣ ਵੇਲੇ ਮਹਾਰਾਜ ਸਾਹਿਬ ਰਾਮਸਰ ਸੱਚੇ ਪਾਤਸ਼ਾਹੀ ਵਿਰਾਜਿਆ ਕਰਦੇ, ਉੱਥੇ ਹੀ ਰਾਮਸਰ ਤਲਾਅ ਜੋ ਬਣਾਇਆ ਉਸ ਵਿੱਚ ਇਸ਼ਨਾਨ ਕਰਕੇ ਅੰਮ੍ਰਿਤ ਵੇਲੇ ਆਪਣੇ ਧਿਆਨ ਵਿੱਚ ਲੀਨ ਹੋਇਆ ਕਰਦੇ। ਜਿਸ ਦਿਨ ਸਤਿਗੁਰੂ ਜੀ ਨੇ ਸੁਖਣੀ ਸਾਹਿਬ ਰਚਨੀ ਸੀ, ਬਾਵਨ ਅੱਖਰੀ ਸੰਪੂਰਨ ਕੀਤੀ ਹੈ, ਉਸ ਦਿਨ ਅੰਮ੍ਰਿਤ ਵੇਲੇ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜਗਤ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਆਪ ਬਰਾਜੇ ਹੋਏ ਉੱਠੇ, ਭਾਈ ਗੁਰਦਾਸ ਸਾਹਿਬ ਨੂੰ ਤੰਬੂ ਦੇ ਵਿੱਚੋਂ ਸੱਚੇ ਪਾਤਸ਼ਾਹ ਜੀ ਨੇ ਜਗਾ ਕੇ ਆਪ ਇਸ਼ਨਾਨ ਕੀਤਾ, ਫਿਰ ਭਾਈ ਸਾਹਿਬ ਨੇ ਇਸ਼ਨਾਨ ਕੀਤਾ ਅਤੇ ਦਰਸ਼ਨਕ ਵਾਸਤੇ ਭਾਈ ਬੁੱਢਾ ਸਾਹਿਬ ਜੀ, ਭਾਈ ਪੁਰਾਣਾ ਜੀ ਅਤੇ ਭਾਈ ਮੋਖਾ ਜੀ, ਪੈਣਾ ਜੀ ਇਤਿਹਾਸਕ ਗੁਰਸਿੱਖ ਸਤਿਗੁਰਾਂ ਦੇ ਭਾਈ ਕਲਿਆਣਾ ਆਦਿਕ ਗੁਰਸਿੱਖ ਸਾਰੇ ਜੀਵਨ ਮੁਕਤ ਜਿਹੜੇ ਗੁਰਸਿੱਖ ਸਨ, ਸਾਰੇ ਦਰਸ਼ਨਾਂ ਨੂੰ ਮਹਾਰਾਜ ਸਾਹਿਬ ਦੇ ਅੰਮ੍ਰਿਤ ਵੇਲੇ ਆਏ। ਮਹਾਰਾਜ ਸਾਹਿਬ ਜੀ ਨੇ ਇਸ਼ਨਾਨ ਕਰਕੇ ਸੁੱਕੇ ਵਸਤੇ ਪਹਿਰ ਕਰਕੇ ਸੱਚੇ ਪਾਤਸ਼ਾਹ ਜੀ ਪੂਰਬ ਦੀ ਤਰਫ, ਪੂਰਬ ਤੇ ਪਹਾੜ ਦੇ ਸਨ ਵਿੱਚ ਜੋ ਬੇਰ ਸਾਹਿਬ ਹੈ ਰਾਮਸਰ ਸਾਹਿਬ ਸਰੋਵਰ ਦੇ ਉਤਲੇ ਪਾਸੇ, ਉਸ ਬੇਰ ਸਾਹਿਬ ਦੇ ਹੇਠਾਂ ਗੁਰੂ ਮਹਾਰਾਜ ਸਾਹਿਬ ਸਮਾਧ ਲਾ ਕੇ ਬੈਠ ਗਏ। ਸਿੱਖ ਵੀ ਆ ਕੇ ਨਮਸਕਾਰ ਕਰਕੇ ਮਹਾਰਾਜ ਦੇ ਪਾਸ ਬੈਠ ਗਏ। ਜਦੋਂ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਸਮਾਧ ਖੋਲ੍ਹੀ, ਨੇਤਰ ਖੋਲ੍ਹੇ, ਉਸ ਵਕਤ ਭਾਈ ਬੁੱਢਾ ਸਾਹਿਬ ਜੀ ਨੇ ਮਹਾਰਾਜ ਦੇ ਚਰਨਾਂ 'ਤੇ ਨਮਸਕਾਰ ਕੀਤੀ, ਸਾਰਿਆਂ ਸਿੱਖਾਂ ਨੂੰ ਗੁਰਮੁਖਾਂ ਨੂੰ ਨਮਸਕਾਰ ਕੀਤੀ, ਬੇਨਤੀ ਕੀਤੀ ਹੈ ਸਤਿਗੁਰੂ ਸੱਚੇ ਪਾਤਸ਼ਾਹ ਦੀਨ ਦੁਨੀਆਂ ਦੇ ਵਾਲੀ, ਆਪ ਐਸੀ ਅੰਮ੍ਰਿਤ ਰੂਪ ਬਾਣੀ ਕੋਈ ਜਹਾਜ਼ ਦੇ ਰਜੋ ਜਿਸ ਇਕੱਲੀ ਬਾਣੀ ਦੇ ਪੜ੍ਹਨੇ ਕਰਕੇ ਮਹਾਰਾਜ ਸਾਰੇ ਸਵਾਸਾਂ ਦਾ ਭਲਾ ਹੋ ਜਾਵੇ। ਇਹ ਸਿੱਖਾਂ ਦੀ ਬੇਨਤੀ ਨੂੰ ਸੁਣ ਕੇ ਕਿ ਮਹਾਰਾਜ ਕਲਯੁਗ ਦਾ ਬਹੁਤ ਭਿਆਨਕ ਸਮਾਂ ਹੈ, ਜਿਵੇਂ ਕ੍ਰਿਸ਼ਨ ਭਗਵਾਨ ਨੇ ਗੀਤਾ ਦੇ ਵਿੱਚ ਅਰਜਨ ਨੂੰ ਉਪਦੇਸ਼ ਬਖਸ਼ਿਆ, ਵਿਆਸ ਰਿਸ਼ੀ ਜੀ ਨੇ ਉਸਦੇ ਤਾਂ ਹੀ ਰਚਨਾ ਕੀਤਾ, ਉਸਦੇ 18 ਤਿਆਰ ਹਨ, ਇਸ ਪ੍ਰਕਾਰ ਦੇ ਗਿਆਨ ਦੇ ਪ੍ਰਕਰਨ ਵੀ ਹੋਣ ਸੱਚੇ ਪਾਤਸ਼ਾਹ ਜੀ, ਅਤੇ ਉਹਦੇ 'ਚ ਭਾਵ ਭਗਤੀ ਵੀ, ਪ੍ਰੇਮ ਵੀ, ਸੰਸਾਰ ਦਾ ਉਧਾਰ ਕਰਨ ਵਾਸਤੇ ਆਪ ਮਹਾਰਾਜ ਜੀ ਜਹਾਜ਼ ਨੂੰ ਬਾਣੀ ਸੱਚੇ ਪਾਤਸ਼ਾਹ ਉਚਾਰਨ ਕਰੋ, ਜਿਸ ਤਰੀਕੇ ਬਾਣੀ ਦੇ ਪੜ੍ਹਨੇ ਕਰਕੇ ਸਾਰੇ ਸਵਾਸ ਸਫਲੇ ਹੋਇਆ ਕਰਨ। ਸੁਣ ਕੇ ਗੁਰੂ ਮਹਾਰਾਜ ਸਾਹਿਬ ਜੀ ਨੇ ਸਿੱਖਾਂ ਦੀ ਬੇਨਤੀ ਨੂੰ, ਭਾਈ ਬੁੱਢਾ ਸਾਹਿਬ, ਭਾਈ ਗੁਰਦਾਸ ਸਾਹਿਬ ਆਦਿਕ ਬੈਠੇ ਹਨ ਪਾਸ, ਹਜ਼ੂਰ ਨੇ ਕਿਹਾ ਭਾਈ ਕਲਯੁਗ ਦਾ ਬੜਾ ਭਾਰੀ ਭਿਆਨਕ ਸਮਾਂ ਹੈ, ਇਸ ਸਮੇਂ 'ਚ ਸਾਰਿਆਂ ਦੀ ਕਲਿਆਣ ਜਿਸ ਕਰਕੇ ਹੋ ਸਕੇ, ਅਸੀਂ ਤੁਹਾਡੀ ਇਸ ਪ੍ਰਾਰਥਨਾ ਨੂੰ ਮੰਨ ਕਰਕੇ ਐਸੀ ਅੰਮ੍ਰਿਤ ਰੂਪ ਬਾਣੀ ਉਚਾਰਦੇ ਹਾਂ, ਤੁਸੀਂ ਸਰਵਣ ਕਰੋ। ਉਸ ਵੇਲੇ ਸਾਰੇ ਸਿੱਖ ਭਾਈ ਸਾਹਿਬ ਬੁੱਢਾ ਸਾਹਿਬ ਆਦਿਕ ਮੁਖੀ ਬੈਠੇ ਹਨ। ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਨੇ ਅੰਮ੍ਰਿਤ ਰੂਪ ਬਾਣੀ ਉਚਾਰਨ ਕੀਤੀ। ਇਸ ਦੀ ਬਾਬਤ ਗਿਆਨੀ ਗਿਆਨ ਸਿੰਘ ਜੀ ਨੇ ਕੁਝ ਕੁ ਹੋਰ ਸ਼ਬਦ ਵਰਤੇ ਹਨ, ਜਿਨ੍ਹਾਂ ਵਿੱਚ ਇਉਂ ਕਿਹਾ ਹੈ ਕਿ 16 ਸ਼ਬਦੀਆਂ ਕਰਕੇ ਮਹਾਰਾਜ ਬਾਸਠ ਨਗਰ ਵਿੱਚ ਗਏ ਸਨ। ਬਾਸਠ ਨਗਰ ਵਿੱਚ ਜਾ ਕੇ ਸ੍ਰੀ ਚੰਦ ਜੀ ਦੇ ਦਰਸ਼ਨ ਕੀਤੇ ਸਨ। ਸ੍ਰੀ ਚੰਦ ਜੀ ਨੂੰ ਕਿਹਾ ਕਿ ਤੁਸੀਂ ਬਾਣੀ ਸੁਣਾਓ। ਬਾਬੇ ਸ੍ਰੀ ਚੰਦ ਨੂੰ ਕਿਹਾ ਕਿ ਜੀ ਸਾਨੂੰ ਤਾਂ ਹੁਕਮ ਨਹੀਂ ਬਾਣੀ ਦਾ, ਜਿਹੜੇ ਗੱਦੀ ਦੇ ਉੱਤੇ ਬੈਠਣ ਵਾਲੇ ਉਹ ਬਾਣੀ ਉਚਾਰਨ ਕਰ ਸਕਦੇ ਹੈ। ਆਪ ਉਹਨਾਂ ਦਾ ਸਰੂਪ ਹੈ, ਆਪਦੇ ਮੁੱਖੋਂ ਹੀ ਸਜਦੀ ਹੈ। ਸਤਿਗੁਰਾਂ ਦੇ ਬਹੁਤਾ ਕਹਿਣ ਤੋਂ ਕਹਿੰਦੇ ਸ੍ਰੀ ਚੰਦ ਨੇ ਇੱਕ ਸਲੋਕ ਪਹਿਲੇ ਪਾਤਸ਼ਾਹ ਦਾ, ਜੋ ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਹੈ, ਇਸ ਨੂੰ ਸਿਹਾਰੀਆਂ ਦੇ ਨਾਲ ਉਚਾਰਨ ਕੀਤਾ। ਗੁਰੂ ਮਹਾਰਾਜ ਸਾਹਿਬ ਜੀ ਨੇ ਸਤਿਕਾਰ ਕਰਕੇ ਉਹ ਸਲੋਕ ਵਿੱਚ ਚੜਾਇਆ ਤੇ ਅਗਲੀਆਂ ਅਸ਼ਟਪਦੀਆਂ ਅੱਠ ਮਾਰਨ ਉਚਾਰੀਆਂ, ਇਹ ਗਿਆਨੀ ਗਿਆਨ ਸਿੰਘ ਲਿਖਿਆ ਹੈ। ਪਰ ਗੁਰਪ੍ਰਤਾਪ ਦੇ ਅੰਦਰ ਤਾਂ ਇਸ ਪ੍ਰਕਾਰ ਹੈ, ਜੇਕਰ ਆਉਂਦਾ ਹੈ ਕਿ ਗੁਰੂ ਮਹਾਰਾਜ ਸਾਹਿਬ ਨੂੰ ਉੱਥੇ ਬੇਰ ਸਾਹਿਬ ਬੈਠਿਆ ਹੀ ਸਾਰੀ 24 ਅਸ਼ਟਪਦੀਆਂ ਉਚਾਰਨ ਕੀਤੀਆਂ, ਇੱਥੇ ਹੀ ਮਹਾਰਾਜ ਸਾਹਿਬ ਜੀ ਨੇ ਸਾਰੀ ਸਮੱਗਰ ਬਾਣੀ ਦਾ ਭੋਗ ਪਾਇਆ ਹੈ। ਅਤੇ ਉਥਾਨਕਾ ਵਾਲੇ ਕਹਿੰਦੇ ਹਨ ਕਿ ਬਾਬਾ ਸ੍ਰੀ ਚੰਦ ਜੀ ਗੁਰੂ ਅਰਜਨ ਸਾਹਿਬ ਦੇ ਦਰਸ਼ਨ ਕਰਨ ਅੰਮ੍ਰਿਤਸਰ ਹੀ ਆਏ ਸਨ। ਅੰਮ੍ਰਿਤਸਰ ਸਾਹਿਬ ਮਹਾਰਾਜ ਉਦੋਂ 16 ਅਸ਼ਟਪਦੀਆਂ ਉਚਾਰ ਚੁੱਕੇ ਸਨ। ਸਤਿਕਾਰ ਵਾਸਤੇ ਬਾਬਾ ਜੀ ਨੂੰ ਕਿਹਾ ਸਤਿਗੁਰੂ ਜੀ ਨੇ ਕਿ ਬਾਬਾ ਜੀ ਤੁਸੀਂ ਵੀ ਕੋਈ ਸ਼ਬਦ ਉਚਾਰਨ ਕਰੋ। ਇਹ ਕਹਿਣ ਲੱਗੇ ਮਹਾਰਾਜ ਆਪ ਗੱਦੀ ਦੇ ਮਾਲਕ ਹੋ, ਗੁਰੂ ਨਾਨਕ ਦਾ ਰੂਪ ਹੈ, ਆਪ ਨੂੰ ਫਰਦੀ ਹੈ ਬਾਣੀ ਤਾਂ। ਉਸ ਵੇਲੇ ਮਹਾਰਾਜ ਜੀ ਦੇ ਕਹਿਣ ਤੋਂ ਅੱਛਾ ਮਹਾਰਾਜ ਮੈਂ ਸਤਿਗੁਰੂ ਨਾਨਕ ਦੇਵ ਦਾ ਸਲੋਕ ਹੀ ਆਪ ਦੀ ਭੇਟ ਕਰ ਦਿੰਦਾ। ਬਾਬੇ ਸ੍ਰੀ ਚੰਦ ਨੇ ਸਤਿਗੁਰਾਂ ਦੇ ਸਤਿਕਾਰ ਕਰਕੇ ਕਿਹਾ, ਉਸ ਵੇਲੇ ਉਹ ਸਲੋਕ ਜਿਹੜਾ ਆਦਿ ਸੱਚ ਜੁਗਾਦ ਸੱਚ ਹੈ ਭੇ ਸੱਚ ਨਾਨਕ ਹੋਸੀ ਭੇ ਸੱਚ, ਇਹ ਸਲੋਕ ਜੋ ਮਹਾਰਾਜ ਸਾਹਿਬ ਜੀ ਨੇ ਇਹਦੇ ਵਿੱਚ ਸੱਚ ਦਾ ਵਰਣਨ ਕਰਨਾ ਹੈ ਸਾਰੇ ਦਾ ਸਲੋਕ ਵਿੱਚ 17ਵੀਂ ਅਸ਼ਟਪਦੀ 'ਚ, ਇਹ ਬਾਬੇ ਦਾ ਜੋ ਸ੍ਰੀ ਚੰਦ ਜੀ ਗੁਰੂ ਨਾਨਕ ਸਾਹਿਬ ਦਾ ਸਲੋਕ ਸੁਣਾਇਆ ਸੀ ਉਸ ਨੂੰ ਸਿਹਾਰੀ ਦੇ ਨਾਲ ਇੱਥੇ ਪਦ ਦੇ ਕੇ ਦੂਜੀ ਵਾਰ ਪਾਠ ਕਰਕੇ ਰੱਖ ਲਿਆ। ਇਹ ਉਥਾਨਕਾ ਸੰਪਰਦਾ ਵਾਲੇ ਇਹਦੀ ਕਰਦੇ ਹਨ। ਅਤੇ ਇੱਕ ਸਾਧ ਵੇਲੇ ਦੇ ਹਰਨਾਮ ਦਾਸ ਨੇ ਸੁਖਮਨੀ ਸਾਹਿਬ ਛਾਪਿਆ ਸੀ, ਉਸ ਨੇ ਬਹੁਤ ਸਾਰੇ ਲਫ਼ਜ਼ ਸਤਿਗੁਰਾਂ ਦੇ ਅਰੋ ਦੇ ਉਲਟ ਲਿਖੇ ਸਨ। ਉਹਨਾਂ ਨੇ ਕਿਹਾ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਦੇ ਜਦੋਂ ਗੁਰੂ ਨਾਨਕ ਸਾਹਿਬ ਨੂੰ ਪੈਰੀ ਪੈਣ ਕਿਹਾ ਸ੍ਰੀ ਚੰਦ ਜੀ ਨੂੰ, ਸ੍ਰੀ ਚੰਦ ਨੇ ਮਾਣ ਦੇ ਨਾਲ ਕਿਹਾ ਕਿ ਇਹੋ ਜਿਹੇ ਲਫ਼ਜ਼ ਮੇਰੇ ਮੂੰਹੋਂ ਨਾ ਨਿਕਲਣ। ਸਤਿਗੁਰਾਂ ਨੂੰ ਕਰਾੜ ਸ਼ਬਦ ਅਤੇ ਕੋਹੜੀ ਸ਼ਬਦ ਵਰਤਿਆ, ਕਹਿੰਦੇ ਇਹਨਾਂ ਦੇ ਪੈਰੀ ਮੈਂ ਨਹੀਂ ਪੈਣਾ। ਅਤੇ ਉਹ ਫਿਰ ਅਤੇ ਪੰਜਵੇਂ ਪਾਤਸ਼ਾਹ ਤੱਕ ਹੋ ਰਿਹਾ ਅਤੇ ਪੰਜਵੇਂ ਪਾਤਸ਼ਾਹ ਫਿਰ ਸ੍ਰੀ ਚੰਦ ਦੇ ਦਰਸ਼ਨ ਕਰਨ ਗਏ ਅਤੇ ਸ੍ਰੀ ਚੰਦ ਅੱਗੇ ਅਤੇ ਬਾਣੀ ਨਾਲ ਗੁਰੂ ਸਾਹਿਬ ਨੂੰ ਫੁਰੇ ਅਤੇ ਸ੍ਰੀ ਚੰਦ ਨੇ ਕਿਹਾ ਗੁਰੂ ਨਾਨਕ ਸਾਹਿਬ ਦਾ ਨਾਂ ਰੱਖੋ ਜੀ ਤਾਂ ਬਾਣੀ ਫੁਰੂਗੀ। ਫਿਰ ਅਤੇ ਅਸ਼ਟਪਦੀਆਂ ਮਗਲੀਆਂ ਸ੍ਰੀ ਚੰਦ ਨੇ ਸੁਣਾ ਦਿੱਤੀਆਂ, ਇਹ ਜੀ ਨਿੰਦਿਆ ਕੀਤੀ ਹੈ ਗੁਰੂ ਸੱਚੇ ਪਾਤਸ਼ਾਹ ਦੀ। ਉਸ ਨੇ ਸਾਧ ਵੇਲੇ ਹਰਨਾਮ ਦਾਸ ਸੀ ਜਿਸ ਨੇ ਇਸ ਪ੍ਰਕਾਰ ਦੇ ਸਾਧ ਸੰਗਤ ਜੀ ਗੁਰੂ ਘਰ ਦੇ ਜਿਹੜੇ ਨਿੰਦਕ ਲੋਕ ਹੈ ਉਹ ਕਿਸੇ ਇਤਿਹਾਸ ਦੀ ਜਿਹੜੀ ਉਗਾਹੀ ਨਹੀਂ ਜਿਹੜੀਆਂ ਗੱਲਾਂ ਕਰਦੇ ਹਨ, ਉਹਨਾਂ ਦੀ ਜ਼ਬਾਨ ਇਹੀ ਜੀ ਜਿਹੜੀ ਹੈ ਕੰਮ ਕਰਨ ਵਾਲੀ ਨਹੀਂ ਰਹਿਣੀ ਚਾਹੀਦੀ, ਜਿਹੜੇ ਇਸ ਤਰ੍ਹਾਂ ਹੀ ਗੁਰੂ ਸਾਹਿਬ ਦੀ ਨਿੰਦਿਆ ਕਰਦੇ ਹਨਗੇ। ਜਿਵੇਂ ਮਰਾਸੀਆਂ ਨਿੰਦਿਆ ਕੀਤੀ, ਕੋਟ ਚੱਲ ਗਿਆ ਸੀ, ਇਹੋ ਜਿਹੇ ਪੁਰਖਾਂ ਨੂੰ ਨਿੰਦਕਾਂ ਪੁਰਖਾਂ ਦੇ ਮੂੰਹ 'ਚ ਕੋਟ ਬਹਿ ਜਾਣਾ ਚਾਹੀਦਾ ਹੈ ਜਾਂਦੇ। ਸੋ ਸਤਿਗੁਰੂ ਸੱਚੇ ਪਾਤਸ਼ਾਹ ਦੀ ਨਿੰਦਿਆ ਕਰਨੀ, ਇਸ ਪ੍ਰਕਾਰ ਦੀਆਂ ਗੱਲਾਂ ਸਾਧ ਸੰਗਤ ਜੀ ਉਹਨਾਂ ਲੋਕਾਂ ਨੂੰ ਲਿਖੀਆਂ ਹਨਗੀਆਂ। ਅਤੇ ਲਿਖਿਆ ਸੁਖਮਨੀ ਸਾਹਿਬ ਦਾ ਮਹਾਤਮ, ਇਹ ਮਹਾਤਮ ਉਹਨੂੰ ਲਿਖਿਆ, ਇਸ ਪ੍ਰਕਾਰ ਦੀ ਨਿੰਦਿਆ ਕੀਤੀ ਹੈ। ਸੋ ਇਹੋ ਜਿਹੇ ਸਾਧਿਤ ਪੁਰਖਾਂ ਦੀ ਜਿਹੜੀ ਉਗਾਹੀ ਹੈ ਉਹਨੂੰ ਕਦੇ ਸੁਣ ਕੇ ਗਰਵ ਨਹੀਂ ਕਰਨਾ ਅਤੇ ਨਾ ਦਿਲ 'ਚ ਵਸਾਉਣਾ। ਸੋ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਤਾਂ ਸਾਰੇ ਜੀਆਂ ਦੀ ਕਲਿਆਣ ਕਰਨ ਵਾਸਤੇ ਇਹ ਪਵਿੱਤਰ ਬਾਣੀ ਉਚਾਰ ਰਹੇ ਹਨ, ਸਾਰੇ ਜੀਆਂ ਦਾ ਭਲਾ ਕਰਨ ਵਾਸਤੇ ਮਹਾਰਾਜ ਸਾਹਿਬ ਨੇ ਅੰਮ੍ਰਿਤ ਨੂੰ ਸ਼ਬਦ ਉਚਾਰੇ ਹਨ। ਇਸ ਦੇ ਵੱਖੋ ਵੱਖਰੀਆਂ ਅਸ਼ਟਪਦੀਆਂ ਦੇ ਵਿੱਚ ਜੋ ਸਿਧਾਂਤ ਹੋਵੇਗਾ ਉਹ ਨਾਲੋ ਨਾਲ ਹੀ ਅਰਜ ਕੀਤਾ ਜਾਇਆ ਕਰੇਗਾ। ਕ੍ਰਿਸ਼ਨ ਭਗਵਾਨ ਨੇ 18 ਇਤਿਹਾਸ ਲਿਖੇ ਹਨ ਗੀਤਾ ਦੇ ਅੰਦਰ, ਉਪਦੇਸ਼ ਦਿੱਤਾ ਅਰਜਨ ਦੇ ਪ੍ਰਥਾਏ, ਗੁਰੂ ਸਾਹਿਬ ਨੇ ਉੱਤਮ ਭਗਤੇ ਨੂੰ ਮਨ ਦੇ ਪ੍ਰਥਾਏ ਸਭਨਾਂ ਨੂੰ ਉਪਦੇਸ਼ ਬਖਸ਼ਿਆ ਸੱਚੇ ਪਾਤਸ਼ਾਹ ਜੀ ਨੇ। ਬਾਕੀ ਲੱਛਣ ਵੀ ਕੀਤੇ ਹੈ, ਵੈਸ਼ਨੋ ਦੇ ਲੱਖਣ ਕੀਤੇ ਹੈ, ਪੰਡਿਤ ਦੇ ਲੱਖਣ ਕੀਤੇ ਹੈ, ਜੀਵਨ ਮੁਖ ਦੇ ਲੱਖਣ ਕੀਤੇ ਹੈ, ਸੇਵਕ ਦੇ ਲੱਖਣ ਕੀਤੇ ਹੈ, ਭਗਵਤੀ ਦੇ ਲੱਖਣ ਕੀਤੇ ਹਨ। ਇਸ ਪ੍ਰਕਾਰ ਦਾਸਾਂ ਦੇ ਲੱਖਣ ਕੀਤੇ ਹਨ, ਲੱਖਣ ਵੀ ਕੀਤੇ ਹੈ ਬਾਣੀ ਵਿੱਚ। ਅਤੇ ਸੱਚੇ ਪਾਤਸ਼ਾਹ ਜੀ ਨੂੰ ਬ੍ਰਹਮ ਗਿਆਨੀ ਦੇ ਲੱਖਣ ਕਹੇ ਹਨ, ਇਸ ਪ੍ਰਕਾਰ ਲੱਖਣ ਵੀ ਕਹੇ ਹੈ। ਪਰ ਗੁਰੂ ਮਹਾਰਾਜ ਸਾਹਿਬ ਜੀ ਨੇ ਪਰਮ ਪਵਿੱਤਰ ਉਪਦੇਸ਼ ਮਨ ਦੁਆਰਾ ਸਭਨਾਂ ਦੇ ਤਾਂ ਹੀ ਬਖਸ਼ਿਆ ਸੱਚੇ ਪਾਤਸ਼ਾਹ ਜੀ ਨੇ, ਕਿਉਂਕਿ ਮਨ ਸਾਰਿਆਂ ਦਾ ਅਧਿਕਾਰੀ ਬਣ ਕੇ ਇਹਨੂੰ ਗ੍ਰਹਿਣ ਕਰ ਸਕੇ। ਇਉਂ ਨਾ ਹੋਵੇ ਕਿ ਵਸ਼ਿਸ਼ਟ ਮੁਨੀ ਹੁਣ ਸ੍ਰੀ ਰਾਮ ਚੰਦਰ ਨੂੰ ਕਹਿੰਦਾ, ਰਾਮ ਜੀ ਸੁਣ, ਹੇ ਰਾਮ ਅਤੇ ਹੇ ਅਰਜਨ, ਇਹ ਗੱਲ ਨਾ ਰਹੇ, ਸਾਰਿਆਂ ਦੇ ਮਨ ਇੱਕ ਹੈ, ਮਨ ਸੁਣ ਕਰਕੇ ਨਿਹਾਲ ਹੋ ਸਕਣ। ਇਹ ਉੱਤੋਂ ਭਗਤਾ ਸਤਿਗੁਰੂ ਜੀ ਨੇ ਮਨ ਪ੍ਰਥਾ ਹੈ ਇਹ ਅੰਮ੍ਰਿਤ ਰੂਪ ਬਾਣੀ ਉਚਾਰਨ ਕੀਤੀ ਹੈ। ਇਸ ਵਿੱਚ ਮਹਾਰਾਜ ਸਾਹਿਬ ਜੀ ਨੇ 24 ਪ੍ਰਕਰਨ ਉਚਾਰਨ ਕੀਤੇ ਹਨ, ਜਿਹਨਾਂ ਪ੍ਰਕਰਨਾਂ ਦਾ ਵੱਖੋ ਵੱਖਰਾ ਸਿਧਾਂਤ ਹੋਵੇਗਾ। ਸੋ ਇਸ ਪ੍ਰਕਾਰ ਸਾਰਿਆਂ ਜੀਆਂ ਦੀ ਕਲਿਆਣ ਕਰਨ ਵਾਸਤੇ ਮਹਾਰਾਜ ਬਾਣੀ ਆਰੰਭ ਕਰਦੇ ਹਨ।
ਗੌੜੀ ਸੁਖਮਨੀ ਮਹੱਲਾ ਪੰਜਵਾਂ ਸਲੋਕ, ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਗੌੜੀ ਰਾਗਣੀ ਹੈ, ਸੁਖਮਨੀ ਬਾਣੀ ਦਾ ਨਾਮ ਹੈ, ਸੁਖਾਂ ਦੀ ਸਾਧ ਸੰਗਤ ਜੀ ਮਣੀ ਹੈ। ਜਿਸ ਪ੍ਰਕਾਰ ਚੰਦਰਕਾਂਤਾ ਮਣੀ ਹੁੰਦੀ ਹੈ ਸਾਧ ਸੰਗਤ ਜੀ, ਉਹ ਚੰਦਰਮਾ ਦੇ ਸਾਹਮਣੇ ਰੱਖਦੀ ਹੈ, ਉਹਦੀਆਂ ਕਿਰਨਾਂ ਵਿੱਚੋਂ ਅੰਮ੍ਰਿਤ ਸਰਵਣ ਲੱਗ ਜਾਂਦਾ ਹੈ। ਅੰਮ੍ਰਿਤ ਸਰਵਿਆ ਹੋਇਆ ਜੇ ਕੋਈ ਜ਼ਹਿਰੀਲੇ ਸੱਪ ਉਹਨੂੰ ਚੱਟਣ, ਉਹਦੀ ਜ਼ਹਿਰ ਮਿਟ ਜਾਂਦੀ ਹੈ, ਸ਼ਾਂਤੀ ਪ੍ਰਾਪਤ ਹੋ ਜਾਂਦੀ ਹੈ। ਇਸੇ ਪ੍ਰਕਾਰ ਸਾਧ ਸੰਗਤ ਜੀ, ਗੁਰੂ ਮਹਾਰਾਜ ਸਾਹਿਬ ਜੀ ਇਹ ਅੰਮ੍ਰਿਤ ਰੂਪ ਬਾਣੀ ਸੁਖਮਨੀ ਸਾਹਿਬ ਜੋ ਹੈ ਚੰਦਰਕਾਂਤਾ ਮਣੀ ਦੀ ਨਿਆਈ ਹੈ, ਜਿੱਥੇ ਵਿਰਾਗ ਵਾਲੇ ਗੁਰਮੁਖ ਹਨ, ਉਹ ਚੰਦਰਮਾ ਜੀ ਉਹਨਾਂ ਦੇ ਹਿਰਦੇ 'ਚ ਵਿਰਾਗ ਦਾ ਚੜਿਆ ਹੋਇਆ ਹੈ, ਉਹਨਾਂ ਦੀ ਸੰਗਤ ਵਿੱਚ ਜਦੋਂ ਇਹ ਅੰਮ੍ਰਿਤ ਰੂਪ ਬਾਣੀ ਵਸੇਗੀ, ਇਸ ਵਿੱਚੋਂ ਆਨੰਦ ਰੂਪੀ ਸਾਧ ਸੰਗਤ ਜੀ ਰਸ ਨਿਕਲੇਗਾ, ਅੰਮ੍ਰਿਤ ਨਿਕਲੇਗਾ। ਉਹ ਆਨੰਦ ਸਾਰੇ ਜਿਹੜੇ ਸਾਡੇ ਮਨ ਵਿਸ਼ਿਆਂ ਕਰਕੇ ਵਿਖਾਈ ਹੋਏ ਸੱਪਾਂ ਦੀ ਨਿਆਈ, ਉਹ ਜ਼ਹਿਰ ਉਤਾਰਨ ਨੂੰ ਸਮਰੱਥ ਹੋਵੇਗੀ। ਅੰਮ੍ਰਿਤ ਰੂਪ ਬਾਣੀ ਸਾਰਿਆਂ ਦੀ ਵਿਸ਼ਿਆਂ ਦੀ ਜ਼ਹਿਰ ਉਤਾਰ ਦੇਵੇਗੀ। ਐਸੀ ਇਹ ਸੁਖਮਣੀ ਹੈ, ਸੁਖਾਂ ਦੀ ਮਣੀ ਹੈ, ਚੰਦਰਕਾਂਤਾ ਮਣੀ ਨਹੀਂ, ਸੁਖਾਂ ਦੀ ਇਹ ਮਣੀ ਹੈ। ਮਣੀ ਮਨਾਂ ਨੂੰ ਸੁਖ ਦੇਣ ਵਾਲੀ ਹੈ, ਅਣਗਿਣਤ ਸੁਖਾਂ ਨੂੰ ਬਖਸ਼ਣ ਵਾਲੀ ਹੈ। ਸੁਖਾਂ ਦੀ ਮਨੀ ਹੈ ਮਨ ਸਾਧ ਸੰਗਤ ਜੀ, ਜਿਸ ਪ੍ਰਕਾਰ ਟੋਸਾ ਮਨੀ ਪਕਾਇਆ ਹੁੰਦਾ ਹੈ, ਇਵੇਂ ਜਿਸ ਮਨੀ ਦੇ ਵਿੱਚ ਇਹ ਭਗਤੀ ਰੂਪ ਖੰਡ ਪਾਈ ਹੋਈ ਹੈ, ਗਿਆਨ ਰੂਪੀ ਮੈਦਾ ਪਾਇਆ ਹੋਇਆ ਹੈ, ਪ੍ਰੇਮ ਰੂਪੀ ਘਿਓ ਪਾਇਆ ਹੋਇਆ ਹੈ, ਐਸੀ ਇਹ ਸੁਖਾਂ ਦੀ ਮਨੀ ਬਣਾਈ ਹੋਈ ਹੈ। ਲੋਕ ਪ੍ਰਲੋਕ ਦਾ ਟੋਸਾ ਹੈ ਸੁਖਮਨੀ ਸਾਹਿਬ ਜਿਹੜੀ ਬਾਣੀ ਹੈ। ਅਤੇ ਸੁਖਮਨੀ ਮਨੀ ਨਾ ਪ੍ਰਸ਼ਤੀ ਦਾ ਵੀ ਕਹਿੰਦੇ ਹਨ, ਜਿਵੇਂ ਘਰ ਦੇ ਵਿੱਚ ਚੀਜ਼ਾਂ ਵਾਸਤੇ ਰੱਖਣ ਵਾਸਤੇ ਘਰ ਵਿੱਚ ਪ੍ਰਸ਼ਤੀਆਂ ਬਣਾਈਆਂ ਹੁੰਦੀਆਂ, ਇਹ ਸੁਖਾਂ ਦੀ ਪ੍ਰਸ਼ਤੀ ਹੈ, ਸਾਰੇ ਸੁਖਾਂ ਨੂੰ ਅੰਦਰ ਰੱਖਣ ਵਾਸਤੇ ਸਾਂਭ ਕੇ ਰੱਖਣ ਵਾਲੇ, ਜਿਨ੍ਹਾਂ ਦੇ ਹਿਰਦੇ 'ਚ ਇਹ ਵਸੀ ਹੋਈ ਹੈ, ਉਹਨਾਂ ਦੇ ਤਾਂ ਹੀ ਸਾਰੇ ਸੁਖਾਂ ਦੀ ਪ੍ਰਾਪਤੀ ਕਰਨ ਵਾਲੀ ਹੈ। ਸੁਖਾਂ ਦੀ ਮਣੀ ਇਹ ਸਤ ਸੰਗਤ ਜੀ, ਸੁਖਾਂ ਦੀ ਮਣੀ ਹੈ, ਕੋਈ ਚੰਦਰਕਾਂਤਾ ਮਣੀ ਹੈ, ਕੋਈ ਸਾਧ ਸੰਗਤ ਜੀ ਹੋਰ ਮਣੀਆਂ ਹਨ, ਇਹ ਤਾਂ ਸੁਖਾਂ ਦੀ ਮਣੀ ਹੈ, ਸੁਖ ਸਰੂਪ ਨੂੰ ਪ੍ਰਗਟ ਕਰਨ ਵਾਲੀ ਹੈ, ਮਨਾਂ ਦੇ ਅੰਦਰ ਸੁਖ ਪੈਦਾ ਕਰਨ ਵਾਲੀ ਹੈ। ਐਸੀ ਸੁਖ ਮਣੀ ਨਾ ਸਿਰੋਮਣੀ ਸੁਖ ਦੇ ਦੇਣ ਵਾਲੀ ਹੈ, ਅਕਾਲ ਪੁਰਖ ਦਾ ਸਿਰੋਮਣੀ ਸੁਖ ਦੇਣ ਵਾਲੀ ਹੈ, ਜਿਨ੍ਹਾਂ ਦੇ ਮਨ 'ਚ ਵਸੀ ਹੈ ਉਹਨਾਂ ਨੂੰ ਸੁਖ ਸਰੂਪ ਦੀ ਪ੍ਰਾਪਤੀ ਹੋਈ ਹੈ। ਇਸ ਪ੍ਰਕਾਰ ਸੁਖਮਨੀ ਸਾਹਿਬ ਦੇ ਅਰਥ ਤੋਂ ਬਹੁਤ ਹੈ। ਸੋ ਆਪਣੇ ਰਸ ਲੈਣ ਵਾਸਤੇ ਐਸੀ ਮਨਾਂ ਨੂੰ ਸੁਖ ਦੇ ਦੇਣ ਵਾਲੀ ਸੁਖਾਂ ਦੀ ਇਹ ਮਣੀ ਹੈ, ਸੱਚੇ ਪਾਤਸ਼ਾਹ ਜੀ ਉਚਾਰਨ ਕਰਦੇ ਹਨ।
ਮਹੱਲਾ ਪੰਜਵਾਂ
ਸਰੂਪ ਸੱਚੇ ਪਾਤਸ਼ਾਹ ਉਚਾਰਦੇ ਹਨ।
ਸਲੋਕ
ਸਲੋਕ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਹਰੇਕ ਅਸ਼ਟਪਦੀ ਦੇ ਆਦਿ ਵਿੱਚ ਲਿਖਿਆ ਕਰਨਗੇ। ਇੱਥੇ ਵੀ ਉਸ ਨਿਯਮ ਅਨੁਸਾਰ ਸਲੋਕ ਮਹਾਰਾਜ ਲਿਖਦੇ ਹਨ। ਸਵੈ ਸਰੂਪ ਦੀ ਲੋਕ ਪ੍ਰਾਪਤੀ ਪ੍ਰਕਾਸ਼ ਕਰਨ ਵਾਲਾ, ਜੋ ਗਿਆਨ ਦਾ ਪ੍ਰਕਾਸ਼ ਕਰਨ ਵਾਲਾ ਸਰੂਪ ਦੇਗਾ, ਐਸਾ ਸਲੋਕ ਹੈ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ,
ਮਹਾਰਾਜ ਮੰਗਲ ਕਰਦੇ ਹਨ। ਇੱਕ ਅਦਵੈਤ ਰੂਪ ਪਰਮੇਸ਼ਰ ਹੈ, ਜਾਤੀ ਬਜਾਤੀ ਸੁਗਤ ਭੇਦ ਰਹਿਤ ਹੈ, ਦੇਸ਼ ਕਾਲ ਵਸਤੂ ਪ੍ਰਸ਼ੇਦ ਰਹਿਤ ਹੈ, ਓਅੰਕਾਰ ਉਚਾਰਨੇ ਮਾਤਰ ਸੁਰੱਖਿਆ ਕਰਨ ਵਾਲਾ, ਵਿਆਕਰਨੀਏ ਕਈ ਮੰਨਦੇ ਹੈ, ਅਵਧੰਤੂ ਤੋਂ ਬਣਦੇ ਹਨ ਕਹਿੰਦੇ ਹਨ। ਸੋ ਉਚਾਰਨੇ ਮਤ ਜੋ ਰੱਖਿਆ ਕਰੇ ਉਸਨੂੰ ਓਅੰਕਾਰ ਕਹਿੰਦੇ ਹੈ। ਗੁਰੂ ਸੰਕੇਤ ਦੇ ਅੰਦਰ ਹੈ ਜਿਹੜਾ ਸਾਰਿਆਂ ਦਾ ਪ੍ਰਕਾਸ਼ ਕਰਨ ਵਾਲਾ ਓਅੰਕਾਰ ਉਤਪਾਤੀ ਕੀਆ ਦਿਨ ਸਭ ਰਾਤੀ, ਉਹਦਾ ਨਾਂ ਓਅੰਕਾਰ ਹੈ। ਵਿਆਕਰਨ ਵਾਲੇ ਇਹਦੇ ਤਾਂ ਹੀ ਅਵਧੰਤ ਤੋਂ ਬਣਿਆ ਮੰਨਦੇ ਹਨ, ਅਤੇ ਜਿਹੜੇ ਪਿੰਗਲ ਵਾਲੇ ਹੈ ਉਹ ਮਾਤ੍ਰਿਕ ਸ਼ਬਦ ਮੰਨਦੇ ਹਨ। ਅਕਾਰ ਮਕਾਰ ਉਕਾਰ ਪੁਨ ਅਰਧ ਬਿੰਦ ਪਹਿਚਾਣ, ਚਾਰੋ ਕੋ ਸਮੁਦਾਇ ਜੋ ਓਅੰਕਾਰ ਪਛਾਣ। ਇਹਨਾਂ ਮਾਤਰਾ ਦੇ ਵਿੱਚ ਉਹ ਬਹੁਤ ਸਾਰੇ ਹਿਰਨ ਗਰਵ ਭਰਾਟ ਅਤੇ ਅਭਿਆਕਿਰਤ ਆਦਿਕਾਂ ਦੇ ਤਾਈ ਕਲਪਦੇ ਹਨ ਅਤੇ ਤੈਜਸ ਪਰਾਗ ਤੇ ਵਿਸ ਨਾਵਾਂ ਨੂੰ ਉਚਾਰਨ ਕਰਦੇ ਹਨ। ਜਿਹੜਾ ਅਰਧ ਬਿੰਦ ਹੈ ਉਹ ਚੇਤਨ ਦਾ ਹਿੱਸਾ ਮੰਨਦੇ ਹਨ। ਤਿੰਨ ਸੇ ਜਿਹੜੇ ਪਹਿਲੇ ਹਨ ਓਂਕਾਰ ਦੀ ਲਖੀਰ ਦੇ, ਇਹਨਾਂ ਚ ਆਕਾਰ ਉਕਾਰ ਮਕਾਰ ਇਹ ਮੰਨਦੇ ਹਨ। ਆਕਾਰ ਵਿੱਚ ਤੈਜਸ ਨਾਵਾਂ ਜੀਵ ਤੇ ਇਸੇ ਪ੍ਰਕਾਰ ਹਿਰਨ ਗਰਭ ਤੇ ਓਕਾਰ ਦੇ ਅੰਦਰ ਵਿਸਨਾਵਾਂ ਜੀਵ ਤੇ ਵਿਰਾਟ, ਇਸੇ ਪ੍ਰਕਾਰ ਮਕਾਰ ਦੇ ਅੰਦਰ ਅਭਿਆਕਿਰਤ ਤੇ ਪ੍ਰਾਗ ਇਹਨਾਂ ਨੂੰ ਮੰਨਦੇ ਹਨ ਤੇ ਜਿਹੜਾ ਅਰਧ ਭਾਗ ਚੇਤਨ ਦਾ ਹਿੱਸਾ ਹੈ ਉਹਨੂੰ ਸ਼ੁੱਧ ਮੰਨਦੇ ਹਨ। ਇਸ ਪ੍ਰਕਾਰ ਚਾਹੁੰਦੇ ਸਮੁਦਾਇ ਨੂੰ ਓਂਕਾਰ ਇਹ ਮਾਤਰਕ ਸ਼ਬਦ ਮੰਨ ਕਰਕੇ ਮਾਤਰਾ ਦੇ ਨਾਲ ਜਿਹੜੇ ਪਿੰਗਲ ਵਾਲੇ ਹੈ ਉਹ ਇਸ ਪ੍ਰਕਾਰ ਉਚਾਰਨ ਕਰਦੇ ਹਨ। ਸੋ ਇਸਦੇ ਵਿੱਚ ਲੈ ਚਿੰਤਨ ਕਰਦੇ ਹਨ, ਲੈ ਚਿੰਤਨ ਕਰਦੇ ਹਨ, ਓਕਾਰ ਨੂੰ ਆਕਾਰ ਚ ਲੈ ਕਰਦੇ ਹੈ, ਆਕਾਰ ਨੂੰ ਮਕਾਰ ਚ ਲੈ ਕਰਦੇ ਹੈ, ਮਕਾਰ ਨੂੰ ਅਰਧ ਬਿੰਦ ਚ ਲੈ ਕਰਦੇ ਹੈ। ਇਸ ਪ੍ਰਕਾਰ ਉਹ ਤੈਜਸ ਪਰਾਗ ਵਿਸ਼ਨਾਵਾਂ ਜੀਵ ਆਦਿਕਾਂ ਨੂੰ ਤੇ ਅਭਿਆਕਿਰਤ ਤੇ ਵਿਰਾਟ ਤੇ ਆਪਣੇ ਹਿਰਨ ਗਰਭ ਆਦਿਕਾਂ ਨੂੰ ਇਸ ਪ੍ਰਕਾਰ ਸਾਰੀਆਂ ਚੀਜ਼ਾਂ ਨੂੰ ਸੁਧ ਦੇ ਵਿੱਚ ਲੈ ਕਰਕੇ ਏਕਤਾ ਕਰਦੇ ਹੈ। ਇਹ ਨਿਰਗੁਣ ਸਰਗੁਣ ਦੀ ਉਪਾਸ਼ਾ ਰੂਪ ਕਰਕੇ ਕਥਨ ਕਰਦੇ ਹੈ। ਸੁਰੋ ਵਿਚਾਰ ਓਂਕਾਰ ਜੋ ਇੱਕੋ ਵਾਹਿਗੁਰੂ ਜਾਤੀ ਵਿਜਾਤੀ ਸੁਗੰਧ ਭੇਦ ਰਹਿਤ ਹੈ, ਓਂਕਾਰ ਸਾਰਿਆਂ ਦਾ ਪ੍ਰਕਾਸ਼ਕ ਹੈ,
ਸਤਿਗੁਰ ਪ੍ਰਸਾਦ
ਕਾਲਵਾਦ ਰੂਪ ਹੈ, ਕਈ ਕਾਲਵਾਦ ਤੰਗ ਸਤਤੰ ਤੇ ਗੁਰੂ ਚੇਤਨ ਪ੍ਰਕਾਸ਼ ਹੈ, ਅਲੋਕ ਪ੍ਰਕਾਸ਼ ਤੰਗ ਚੇਤਨ ਤੰ ਜਿਹੜਾ ਲੁਕਣ ਤੋਂ ਰਹਿਤ ਪ੍ਰਕਾਸ਼ ਵਾਲਾ ਉਹ ਗੁਰੂ ਹੈ ਅਤੇ ਪ੍ਰਸਾਦ ਆਨੰਦ ਸਰੂਪ ਹੈ, ਸਵਾਦਾਂ ਤੋਂ ਪਰੇ ਹੈ। ਐਸਾ ਵਸਤੂ ਨਿਰਦੇਸ਼ ਰੂਪ ਮੰਗਲ ਬੀਜ ਮੰਤਰ ਵਿੱਚ ਗੁਰੂ ਸਾਹਿਬ ਵਿਚਾਰਨ ਕਰਦੇ ਹੈ, ਜੋ ਇੱਕੋ ਓਂਕਾਰ ਪਰਮੇਸ਼ਵਰ ਹੈ ਉਹਨੇ ਆਪਦੀ ਇੱਛਾ ਨਾਲ ਸਤਿਗੁਰੂ ਦਾ ਰੂਪ ਧਾਰ ਕੇ ਕਿਰਪਾ ਦ੍ਰਿਸ਼ਟੀ ਕੀਤੀ ਹੈ ਤੇ ਆਪਦੀ ਪ੍ਰਾਪਤੀ ਕਰਨ ਵਾਸਤੇ ਆਦਮ ਤੇ ਕਹਿ ਵਿਚਾਰਾ ਸੋਈ ਗੁਰੂ ਸਮਝੀ ਉਹ ਹਮਾਰਾ ਆਪ ਸੱਚੇ ਪਾਤਸ਼ਾਹ ਕਿਰਪਾ ਦ੍ਰਿਸ਼ਟੀ ਕਰਕੇ ਪ੍ਰਾਪਤ ਹੁੰਦੇ ਹਨ।
ਆਦਿ ਗੁਰ ਏ ਨਮ ਹੈ,
ਸਤਿਗੁਰਾਂ ਦਾ ਮੰਗਲ ਕਰਦੇ ਹਨ। ਆਦਿ ਗੁਰੂ ਕੌਣ? ਦਸਾਂ ਪਾਤਸ਼ਾਹ ਦੀ ਆਦਿ ਸਤਿਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ। ਇਹ ਨਾਂ ਹੈ ਨੇ ਦਾ, ਨੇ ਨਾਂ ਤਾਈ ਦਾ। ਆਦਿ ਸਤਿਗੁਰੂ ਨਾਨਕ ਦੇ ਦਸਾਂ ਪਾਤਸ਼ਾਹ ਦੇ ਜੋ ਹਨ ਉਹਨਾਂ ਦੇ ਤਾਈ ਨਵਾਂ ਨਮਸਕਾਰ ਹੈ ਸਾਡੀ। ਇਹ ਵੱਖਰਾ ਪੜ੍ਹਨਾ ਹੈ, ਇਹ ਨਵਾਂ ਨਹੀਂ ਪੜ੍ਹਨਾ। ਆਦਿ ਗੁਰ ਏ, ਆਦਿ ਪਹਿਲੇ ਗੁਰੂ ਨਾਨਕ ਦੇਵ ਜੀ ਜਿਹੜੇ ਹਨ ਉਹਨਾਂ ਦੇ ਤਾਈ ਨਵੇਂ ਨਮਸਕਾਰ ਹੈ ਸਾਡੀ।
ਜੁਗਾਦਿ ਗੁਰ ਏ ਨਮ ਹੈ,
ਕੌਣ ਹਨ? ਗੁਰੂ ਰਾਮਦਾਸ ਸਾਹਿਬ ਤੇ ਗੁਰੂ ਅਮਰਦਾਸ ਸਾਹਿਬ। ਉਹਨਾਂ ਦੇ ਆਦਿ ਕੌਣ ਹੈ? ਸ੍ਰੀ ਗੁਰੂ ਅੰਗਦ ਸਾਹਿਬ ਜੀ। ਯੁਗ ਦੋ ਸਤਿਗੁਰਾਂ ਦੇ ਆਦਿ, ਚੌਹਾਂ ਸਤਿਗੁਰਾਂ ਦੇ ਵਿੱਚੋਂ ਦੋ ਸਤਿਗੁਰੂ ਅਮਰਦਾਸ ਗੁਰੂ ਰਾਮਦਾਸ ਸਾਹਿਬ ਦੇ ਆਦਿ ਜੋ ਗੁਰੂ ਅੰਗਦ ਸਾਹਿਬ ਜੀ ਹੈ ਉਹਨਾਂ ਗੁਰਾਂ ਦੇ ਤਾਈ ਸਾਡੀ ਨਮਸਕਾਰ ਹੈ। ਦੂਜੇ ਪਾਤਸ਼ਾਹ ਦੇ ਤਾਈ
ਸਤਿਗੁਰ ਏ ਨਮ ਹੈ,
ਸਤਿਗੁਰੂ ਅਮਰਦਾਸ ਸਾਹਿਬ ਦੇ ਤਾਈ ਸਾਡੀ ਨਮਸਕਾਰ ਹੈ। ਸਤਿਗੁਰੂ ਮਹਾਰਾਜ ਸਾਹਿਬ ਜੀ ਨੂੰ ਗੁਰੂ ਸ਼ਬਦ ਦੇ ਨਾਲ ਵਰਤਿਆ, ਸਤਿਗੁਰੂ ਸੱਚ ਪ੍ਰਤੱਗੀ ਸਨ, ਜੋ ਬਚਨ ਕਰਦੇ ਸਨ ਉਹ ਪੂਰਨ ਕਰਦੇ ਸਨ। ਸਤਿਗੁਰੂ ਜੀ ਨੇ ਬਹੁਤ ਸਾਰੇ ਮਰਿਆਂ ਨੂੰ ਚਰਨ ਛਵਾ ਕੇ ਜਿਉਂਦੇ ਕੀਤਾ, ਫਿਰ ਹਜ਼ੂਰ ਦੇ ਬੜੇ ਰੋਗੀਆਂ ਦੇ ਰੋਗ ਖੰਡੇ, ਆਦਿ ਦ੍ਰਿਸ਼ਟੀ ਨਾਲ ਰੋਗੀ ਦੇ ਰੋਗ ਦੂਰ ਕਰ ਦਿੱਤੇ। ਫਿਰ ਸਤਿਗੁਰੂ ਦੇ ਚਿੱਤ ਵਿੱਚ ਆਇਆ ਕਿ ਅਸੀਂ ਜਿਨ੍ਹਾਂ ਚਿਰ ਗੁਰਤਾ ਗੱਦੀ ਕਰਨੀ ਹੈ ਉਹਨਾਂ ਚਿਰ ਗੋਇੰਦਵਾਲ ਸਾਹਿਬ ਜਾਮੀ ਨਾ ਆ ਕੇ ਪ੍ਰਵੇਸ਼ ਕਰੇ, ਕਿਉਂਕਿ ਹਰੋਜ਼ ਮਰਿਆਂ ਨੂੰ ਜਿਉਂਦੇ ਕਰਕੇ ਰੱਬ ਦੇ ਸ਼ਰੀਕ ਬਣਨਾ ਪਊ। ਇਸ ਕਰਕੇ ਜਮ ਨੂੰ ਉਠਾ ਕੇ ਦੱਸਦੇ ਪਾਤਸ਼ਾਹ ਨੇ ਇਹ ਪ੍ਰਤੱਗਿਆ ਕੀਤੀ, ਇਹ ਸੱਚੀ ਪ੍ਰਤੱਗਿਆ ਨਿਭਾਈ। 22 ਸਾਲ ਮਹਾਰਾਜ ਗੁਰਤਾ ਗੱਦੀ ਕੀਤੀ, ਉਹਨਾਂ ਚਿਰ ਗੋਇੰਦਵਾਲ ਸਾਹਿਬ ਕੋਈ ਵੀ ਨਹੀਂ ਮਰਿਆ, ਨਾ ਕੋਈ ਰੋਗੀ ਹੋਇਆ, ਇਸ ਪ੍ਰਤੱਗਿਆ ਨੂੰ ਪੂਰਾ ਨਿਭਾਇਆ ਹੈ। ਇਸ ਕਰਕੇ ਸੱਤ ਪ੍ਰਤੱਗੀ ਗੁਰੂ ਸਾਹਿਬ ਗੁਰੂ ਅਮਰਦਾਸ ਸਾਹਿਬ ਜੀ, ਨਾਨੇ ਸਤਿਗੁਰੂ ਗੁਰੂ ਅਰਜਨ ਸਾਹਿਬ ਦੇ ਜਿਹਨਾਂ ਨੇ ਕਿਹਾ ਸੀ ਦੋਸਤਾ ਬਾਣੀ ਕਾ ਬੋਸਤਾ, ਇਹ ਵਡਿਆਈ ਦਿੱਤੀ ਸੀ। ਫਿਰ ਸੱਤ ਪ੍ਰਤੱਗੀ ਇਹੋ ਜਿਹੇ ਸਨ, ਇੱਕ ਦਿਨ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਸਾਹਿਬ ਜੀ ਆਪ ਜੀ ਨੂੰ ਬਰਾਬਰ ਤੋਰਨਾ ਚਾਹੁੰਦੇ ਸਨ। ਸਤਿਗੁਰੂ ਸਾਹਿਬ ਜੀ ਸੱਜੀ ਬਾਂਹ ਫੜੀ ਹੋਈ ਹੈ ਤੇ ਬਰਾਬਰ ਤੋਰਦੇ, ਆਪ ਸੰਕੋਚ ਕੇ ਥੋੜਾ ਜਿਹਾ ਸਤਿਗੁਰਾਂ ਤੋਂ ਥੋੜਾ ਜਿਹਾ ਪਿੱਛੇ ਹੋ ਕੇ ਚੱਲਦੇ ਹੈ, ਬਰਾਬਰ ਨਹੀਂ ਆਪਣਾ ਪੈਰ ਰੱਖਦੇ, ਸਤਿਕਾਰ ਰੱਖਦੇ, ਗੁਰੂ ਸਾਹਿਬ ਦਾ ਅਦਬ ਰੱਖਦੇ ਹੈ। ਉਸ ਵਕਤ ਸਾਧ ਸੰਗਤ ਜੀ ਗੁਰੂ ਅੰਗਦ ਸਾਹਿਬ ਦੇ ਇਸ ਤਰ੍ਹਾਂ ਬਾਂਹ ਫੜੀ ਹੋਈ ਤੇ ਤੁਰਿਆ ਜਾਂਦਿਆਂ ਗੋਇੰਦਵਾਲ ਸਾਹਿਬ ਵੱਲੋਂ ਖਡੂਰ ਸਾਹਿਬ ਵੱਲੋਂ ਆਉਂਦਿਆਂ ਹੋਇਆਂ ਆਪ ਜੀ ਦੀ ਜਿਹੜੀ ਖੱਬੀ ਬਾਂਹ ਸੀ ਉਹ ਬਾਹਲੀ ਹਿੱਲ ਕੇ ਥੋੜੀ ਜਿਹੀ ਗੁਰੂ ਅੰਗਦ ਸਾਹਿਬ ਦੇ ਸਰੂਪ ਤੋਂ ਅੱਗੇ ਵੱਧ ਗਈ। ਜਦੋਂ ਅੱਗੇ ਵਧੀ ਵੇਖੀ ਮਹਾਰਾਜ ਸਾਹਿਬ ਨੂੰ ਕਿਹਾ ਉਹ ਇਹ ਤਾਂ ਸਾਡੀ ਬਾਂਹ ਜਿਹੜੀ ਹੈ ਮੇਰੇ ਸਤਿਗੁਰੂ ਦੇ ਸਤਿਕਾਰ ਨਹੀਂ ਕੀਤਾ, ਅੱਗੇ ਵੱਧ ਕੇ ਹੋ ਗਈ ਹੈ, ਇਸ ਬਾਂਹ ਨੂੰ ਰੱਖਣਾ ਯੋਗ ਨਹੀਂ, ਜੇ ਕੱਟ ਗਈਏ ਤਾਂ ਗੁਰੂ ਸਾਹਿਬ ਨਾਰਾਜ਼ ਹੋਣਗੇ। ਤੇ ਕੱਟਣੀ ਤੇ ਦਿਲੋਂ ਭੁਲਾਉਣੀ ਇੱਕੋ ਜਿਹੀ ਗੱਲ ਹੁੰਦੀ ਹੈ। ਉਸੇ ਵੇਲੇ ਬਾਂਹ ਆਪਣੇ ਗਲ ਨਾਲ ਲਾ ਲਈ ਖੱਬੀ, ਕਹਿੰਦੇ ਤੇਥੋਂ ਕੋਈ ਸੇਵਾ ਨਹੀਂ ਅਸੀਂ ਲੈਣੀ, ਸਾਡੇ ਸਤਿਗੁਰਾਂ ਦਾ ਅਦਬ ਨਹੀਂ ਤੈਅ ਰੱਖਿਆ। ਇਸ ਪ੍ਰਕਾਰ ਲਾ ਕੇ ਸਤਿਗੁਰੂ ਜੀ ਨੇ ਉਸ ਬਾਂਹ ਤੋਂ ਕੋਈ ਸੇਵਾ ਨਹੀਂ ਲਈ ਆਪਣੇ ਸਰੀਰ ਦੀ ਕਿਰਿਆ ਦੀ। ਇਸ ਪ੍ਰਕਾਰ ਐਸਾ ਪ੍ਰਤਿਗਿਆ ਕੀਤੀ, ਵੇਖ ਕੇ ਗੁਰੂ ਅੰਗਦ ਸਾਹਿਬ ਜੀ ਇਹਨਾਂ ਦੀ ਪ੍ਰਤਿਗਿਆ ਨੂੰ ਹਰਾ ਬਹੁਤ ਅਸਚਰਜ ਹੋ ਗਏ। ਕਹਿੰਦੇ ਐਡਾ ਪਰਨ ਤੁਸੀਂ ਤਗੜਾ ਕਰ ਲਿਆ ਹੈ, ਐਸੇ ਸਤਿਗੁਰੂ ਸਤ ਪ੍ਰਤਿਗੀ ਸਨ। ਮਹਾਰਾਜ ਸਾਹਿਬ ਜੀ ਜੋ ਜੋ ਵਚਨ ਕਰਦੇ ਉਸੇ ਤਰ੍ਹਾਂ ਪੂਰਨ ਨਿਭਾਇਆ ਕਰਦੇ, ਐਸੇ ਸਤ ਪ੍ਰਤਿਗੀ ਗੁਰੂ ਨਾਮ ਸੁਣੇ ਸੁਤ ਪਾਂਡੇ ਜੀ ਨਾਲ ਨਾਮ ਸੁਣ ਕੇ ਜੰਮ ਵੀ ਡਰਦਾ ਸੀ। ਪੁਰੀ ਚ ਨੀ ਗੋਇੰਦਵਾਲ ਸਾਹਿਬ, ਪੁਰੀ ਚ ਗੋਬਿੰਦ ਬਾਲ ਗੋਬਿੰਦ ਪੁਰੀ ਸਾਨੂੰ ਜਲਨ ਤੀਰ ਬਕੁੰਠ ਵਾਂਗੂ ਮਾਰਨ ਗੋਇੰਦਵਾਲ ਨੂੰ ਵਸਾਤਾ, ਜਿਸ ਵਿਚ ਕਿਸੇ ਦਾ ਅੰਤ ਨੀ ਹੋਇਆ, ਕੋਈ ਰੋਗੀ ਨੀ ਹੋਇਆ, ਜਿੰਨੇ ਚਿਰ ਮਹਾਰਾਜ ਗੁਰਿਆਈ ਕੀਤੀ ਹੈ। ਐਸੇ ਸਤ ਪ੍ਰਤਿਗੀ ਗੁਰੂ ਅਮਰਦਾਸ ਸਾਹਿਬ ਦੇ ਤਾਈ ਸਾਡੀ ਨਵੇਂ ਨਮਸਕਾਰ ਹੈ।
ਸਤਿਗੁਰ ਦੇਵ ਏ ਨਮ ਹੈ, ਸ੍ਰੀ ਗੁਰਦੇਵ ਏ ਨਮ ਹੈ,
ਸ੍ਰੀ ਗੁਰੂ ਦੇਵ, ਸ੍ਰੀ ਗੁਰੂ ਅਮਰ ਰਾਮਦਾਸ ਸਾਹਿਬ ਆਪ ਜੀ ਦੇ ਨਾਲੇ ਪਿਤਾ ਹਨ, ਦੇਵ ਨਾਲੇ ਤਾਂ ਪਿਤਾ ਹਨ, ਨਾਲੇ ਗੁਰੂ ਹਨ ਗੁਰੂ ਰਾਮਦਾਸ ਸਾਹਿਬ ਜੀ। ਅਤੇ ਫਿਰ ਸ੍ਰੀ ਲਕਸ਼ਮੀ ਧਾਰਨ ਕੀਤੀ ਆਪ ਜੀ ਨੇ, ਪਹਿਲੇ ਪਾਤਸ਼ਾਹ ਜੀ ਦੇ ਹਜ਼ੂਰ ਲਕਸ਼ਮੀ ਨੂੰ ਬੜੀ ਬੇਨਤੀ ਕੀਤੀ ਕਿ ਮਹਾਰਾਜ ਮੈਨੂੰ ਅੰਗੀਕਾਰ ਕਰੋ। ਗੁਰੂ ਅੰਗਦ ਸਾਹਿਬ ਨੂੰ ਉਹ ਦਿਖਾਇਆ ਸੀ ਨਜ਼ਾਰਾ ਕਰਤਾਰਪੁਰ ਵਿੱਚ, ਮਹਾਰਾਜ ਕਹੇ ਮਹਾਰਾਜ ਕੌਣ ਹੈ ਰਾਣੀ ਵਾਲੇ ਲਿਬਾਸ ਜਾ ਕੇ ਨਮਸਕਾਰ ਕਰਦੀ ਹੈ, ਆਪ ਇਹਦਾ ਆਦਰ ਨਹੀਂ ਕਰਦੇ। ਮਹਾਰਾਜ ਸਾਹਿਬ ਨੇ ਕਹੇ ਲਕਸ਼ਮੀ ਹੈ, ਇਹ ਪਹਿਲੇ ਸਰੂਪ ਤੋਂ 12 ਕੋਹ ਤੱਕ ਛਲ ਨਹੀਂ ਕੋਈ ਕਰ ਸਕੇਗੀ, ਅਤੇ ਜਦੋਂ ਅਸੀਂ ਦੂਜਾ ਸਰੂਪ ਧਾਰਾਂਗੇ ਉਸ ਵੇਲੇ 6 ਕੋਹ ਦੂਰ ਰਹੇਗੀ, ਨੇੜੇ ਨਹੀਂ ਆ ਸਕੇਗੀ। ਤੀਜਾ ਸਰੂਪ ਜਦੋਂ ਧਾਰਾਂਗੇ ਉਸ ਵੇਲੇ ਇਹ ਦਰਵਾਜ਼ੇ ਅੱਗੇ ਆ ਖੜੇਗੀ, ਤੇ ਅੰਗੀਕਾਰ ਨਹੀਂ ਅਸੀਂ ਕਰਾਂਗੇ। ਫਿਰ ਜਦੋਂ ਚੌਥਾ ਸਰੂਪ ਧਾਰਾਂਗੇ ਉਹਦੇ ਚਰਨੀ ਆ ਲੱਗੇਗੀ, ਇਹਦੇ ਪਦਾਰਥ ਸਾਰੇ ਆਉਣਗੇ, ਇਹ ਨਿਰਲੇਪ ਰਹਾਂਗੇ, ਜਲ ਚ ਜਿਵੇਂ ਕਵਲ ਨਿਰਲੇਪ ਰਹਿੰਦਾ। ਇਹ ਮਹਾਰਾਜ ਸਾਹਿਬ ਜੀ ਨੂੰ ਬਚਨ ਕੀਤੇ ਸਨ। ਇਸ ਪ੍ਰਕਾਰ ਚੌਥੇ ਪਾਤਸ਼ਾਹ ਜੀ ਨੇ ਸ੍ਰੀ ਹਰਿਮੰਦਰ ਸਾਹਿਬ ਦੇ ਚੌਹਾਂ ਦਰਵਾਜ਼ਿਆਂ ਥਾਣੀ ਸੰਗਤ ਦੀ ਭੇਟਾਂ ਨੂੰ ਅੰਗੀਕਾਰ ਕੀਤਾ ਹੈ। ਮਾਇਆ ਦੇ ਢੇਰ ਲੱਗੇ ਰਹਿੰਦੇ, ਪਿਰਥੀ ਅਰਗੇ ਨਿਤਵਰਤੀ ਹੋ ਕੇ ਪਦਾਰਥਾਂ ਦੇ ਪਿਆਰੇ ਸਾਂਭਣ ਲੱਗ ਗਏ। ਆਪ ਜੀ ਨੇ ਕਦੇ ਅੰਗੀਕਾਰ ਨਹੀਂ ਕੀਤੀ, ਸ੍ਰੀ ਲਕਸ਼ਮੀ ਸੇਵਾ ਦੇ ਵਾਸਤੇ ਆਈ ਜਾਣ ਕੇ ਮਹਾਰਾਜ ਸਾਹਿਬ ਜੀ ਨੇ ਚਰਨੀ ਲਾਈ ਹੈ। ਇਸ ਕਰਕੇ ਲਕਸ਼ਮੀ ਨੂੰ ਧਾਰਨ ਕਰਨ ਵਾਲੇ ਗੁਰੂ ਦੇਵ ਪਿਤਾ ਰੂਪ ਗੁਰੂ ਰਾਮਦਾਸ ਸਾਹਿਬ ਜੀ ਹਨ ਚੌਥੇ ਪਾਤਸ਼ਾਹ। ਵਿੱਚੇ ਗ੍ਰਹਿ ਗੁਰਬਚਨ ਉਦਾਸੀ ਕਿਉਂ ਕਮਲ ਰਹੇ ਵਿੱਚ ਪਾਣੀ ਹੈ, ਉਹਨਾਂ ਸਰਗੋਂ ਤਾਈ ਸਾਡੀ ਨਮਸਕਾਰ ਹੈ। ਆਦਿ ਗੁਰੇ ਨਮੈ, ਆਦਿ ਜੋ ਗੁਰੂ ਚੇਤਨ ਸਰੂਪ ਮਹਾਰਾਜ ਸਾਹਿਬ ਹਨ ਉਹਨਾਂ ਨੂੰ ਸਾਡੀ ਨਮਸਕਾਰ ਹੈ। ਜੁਗਾਰ ਜੁਗਾ ਜੁਗਾਂ ਦੇ ਆਦਿ ਵੀ ਜੋ ਗੁਰੂ ਚੇਤਨ ਬ੍ਰਹਮ ਚੇਤਨ ਹੈ ਉਸ ਨੂੰ ਸਾਡੀ ਨਮਸਕਾਰ ਹੈ। ਸਤਿ ਕਾਲ ਵਾਦ ਰੂਪ ਗੁਰੂ ਚੇਤਨ ਸਰੂਪ ਦੇ ਤਾਈ ਨਮਸਕਾਰ ਹੈ। ਸ੍ਰੀ ਸਿਰੋਮਣੀ ਜੋ ਗੁਰੂ ਸਾਰਿਆਂ ਦੇ ਪੂਜਨੀਕ ਹੈ ਉਹਦੇ ਤਾਈ ਸਾਡੀ ਨਮਸਕਾਰ ਹੈ।
ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵ,
ਅਸ਼ਟਪਦੀ ਪੌੜੀਆਂ ਵਾਲੀ ਬਾਣੀ ਆਵੇਗੀ, ਇਸ ਕਰਕੇ ਅਸ਼ਟਪਦੀ ਕਿਹਾ ਹੈ।
ਸਿਮਰੋ
ਕੀ ਅਸ਼ਟਪਦੀ ਨੇ ਚੇਤੇ ਕਰਿਓ,
ਸਿਮਰੋ ਸਿਮਰ ਸਿਮਰ ਸੁਖ ਪਾਵ,
ਸਿਮਰੋ ਸਿਮਰ ਸਿਮਰ ਸੁਖ ਪਾਵੋ। ਸਤਿਗੁਰੂ ਸਾਹਿਬ ਜੀ ਆਗਿਆ ਕਰਦੇ ਹਨ, ਹੇ ਭਾਈ ਸਿਮਰੋ, ਉਸ ਪਰਮੇਸ਼ਰ ਨੂੰ ਮਨ ਬਾਣੀ ਸਰੀਰ ਕਰਕੇ ਸਿਮਰਨ ਕਰੋ, ਯਾਦ ਕਰੋ ਅਤੇ ਅਭਿਆਸ ਕਰੋ। ਸਿਮਰੋ ਤਾਂ ਹੁਕਮ ਹੈ ਚੋਂ ਅੱਖਰਾਂ ਚ, ਕਿ ਉਸ ਪਰਮੇਸ਼ਰ ਦਾ ਸਿਮਰਨ ਕਰੋ। ਅਭਿਆਸ ਦੱਸਦੇ ਆ ਸਿਮਰ ਸਿਮਰ, ਵਾਰ ਵਾਰ ਯਾਦ ਕਰਕੇ ਉਸਦੇ ਤਾਈ ਮਨ ਬਾਣੀ ਸਰੀਰ ਕਰਕੇ
ਸੁਖ ਪਾਵ।
ਇਹ ਫਲ ਦੱਸਦੇ ਥੋੜੇ ਜਿਹੇ ਅੱਖਰਾਂ ਚ, ਪਹਿਲਾਂ ਤਾਂ ਹੁਕਮ ਕਰਦੇ ਸਿਮਰਨ ਦਾ, ਫਿਰ ਸਿਮਰ ਸਿਮਰ ਅਭਿਆਸ ਦੱਸਦੇ ਹੈ, ਤੇ ਫਲ ਦੱਸਦੇ ਸੁਖ ਪਾਵ। ਸੁਖ ਦੇ ਤਾਈ ਪਾਲੋਂਗੇ, ਦੇਖੋ ਜੇ ਕੋਈ ਜ਼ਿਮੀਂਦਾਰ ਹਲ ਵਾਹੁਣ ਵਾਲਾ ਇਸ ਨੂੰ ਪੜ੍ਹ ਲਵੇ ਓਹਨੂੰ ਵੀ ਇਹ ਸਮਝ ਪੈ ਸਕਦੀ ਹੈ। ਜੇ ਕੋਈ ਦੁਕਾਨਦਾਰ ਹੋਵੇ, ਕੋਈ ਫੌਜੀ ਹੋਵੇ, ਕੋਈ ਵੀ ਹੋਵੇ, ਸਭ ਨੂੰ ਇਹ ਸਮਝ ਦੇਣ ਵਾਲੀ ਹੈ। ਕੋਈ ਵਪਾਰੀ ਹੋਵੇ, ਜੋ ਵੀ ਚਿੱਤ ਲਾ ਲਵੇਗਾ ਓਹਨੂੰ ਨਿਹਾਲ ਕਰੇਗੀ। ਐਸੀ ਅੰਮ੍ਰਿਤ ਰੂਪ ਬਾਣੀ ਹੈ।
ਕਾਲ ਕਲੇਸ਼ ਤਨ ਮਾਹ ਮਿਟਾਵ,
ਕਲਪਨਾ ਜਿਹੜੀ ਹਿਰਦੇ ਦੇ ਅੰਦਰ ਫੁਰਦੀ ਰਹਿੰਦੀ ਹੈ। ਕਲ ਅਵਿਦਿਆ ਆਦਿਕ, ਕਲ ਕਾਲੇ ਕਰਨ ਵਾਲੇ ਕਲਯੁਗ ਦੇ ਪਾਪ, ਤੇ ਕਲੇਸ਼ ਅਵਿਦਿਆ ਅਸਮਤਾ ਰਾਗ ਦੁਆਖ ਅਵਿਵੇਸ਼ ਉਲਟੇ ਹਟਦਾ ਨਾਮ ਹੈ। ਇਹ ਪੰਜ ਪ੍ਰਕਾਰ ਦੇ ਕਲੇਸ਼ ਯੋਗੀਆਂ ਨੂੰ ਮੰਨੇ ਹੈ। ਇਹ ਆਪਦੇ ਤਨ ਦੇ ਮਾਹ ਵਿੱਚੋਂ ਮਾਰੇ ਕਹਿੰਦੇ ਮਿਟਾਵੋ ਮੇਟ ਲਓ। ਇਸ ਪ੍ਰਕਾਰ ਅੰਮ੍ਰਿਤ ਨਾਮ ਨੂੰ ਜਪ ਕੇ ਸੁਖ ਵੀ ਪਾ ਲਓ, ਕਲਪਨਾ ਨੂੰ, ਕਲੇਸ਼ਾਂ ਨੂੰ, ਲੜਾਈਆਂ ਨੂੰ ਅਤੇ ਸਰੀਰ ਦੇ ਵਿੱਚ ਜਿੰਨੀਆਂ ਫੁਰਦੀਆਂ ਸਭਨਾਂ ਨੂੰ ਮੇਟ ਲਓ।
ਸਿਮਰੋ ਜਾਸ ਬਿਸਮ ਭਰ ਇੱਕ,
ਹਜ਼ੂਰ ਕਹਿੰਦੇ ਜਸ ਨੂੰ ਕੈਸਾ ਜਸ ਹੈ ਬਿਸਮ ਭਰ, ਵਿਸ਼ਵ ਨਾਮ ਸੰਸਾਰ ਦਾ ਹੈ, ਭਰ ਨਾਮ ਪੂਰਤੀ ਕਰਨ ਦਾ ਹੈ। ਜਿਹੜਾ ਕੁੱਲ ਸੰਸਾਰ ਦੀ ਪੂਰਤੀ ਕਰਨ ਵਾਲਾ ਹੈ, ਅੰਨ ਕਰਕੇ, ਵਸਤਰ ਕਰਕੇ, ਧਨ ਕਰਕੇ, ਵਡਿਆਈ ਕਰਕੇ, ਸੋਭਾ ਕਰਕੇ, ਹਰ ਤਰ੍ਹਾਂ ਕਰਕੇ ਪੂਰਤੀ ਕਰਨ ਵਾਲਾ, ਜੋ ਵਿਸ਼ਵ ਸੰਸਾਰ ਨੂੰ ਭਰਨ ਵਾਲਾ ਹੈ, ਵਿਸ਼ਵ ਸ਼ਬਦ ਵੀ ਹੁੰਦਾ ਹੈ। ਪਰ ਇੱਥੇ ਮਹਾਰਾਜ ਜੀ ਨੇ ਵਿਸ਼ਵ ਸ਼ਬਦ ਦੇ ਨਾਲ ਔਂਕੜ ਲਾਇਆ ਹੈ। ਵਿਸ਼ਵ ਸ਼ਬਦ ਸੱਸਾ ਜੇ ਵਾਵਾ ਅਲੋਪ ਹੋ ਕੇ ਊੜਾ ਬਣ ਗਿਆ, ਊੜੇ ਦਾ ਔਂਕੜ ਬਣ ਗਿਆ ਵਿਸ਼ਵ ਸ਼ਬਦ ਵਿੱਚ। ਸੋ ਵਿਸ਼ਵ ਸੰਸਾਰ ਨੂੰ ਜੋ ਭਰ ਪੂਰਤੀ ਕਰਨ ਵਾਲਾ ਹੈ, ਇੱਕ ਦਾ ਜਸ ਸਿਮਰਨ ਕਰੋ ਹਰ ਵਕਤ ਇੱਕ ਰਸ।
ਨਾਮ ਜਪਤ ਅਗਨਤ ਅਨੇਕ,
ਅਸੀਂ ਨਾਮ ਜਪਦੇ ਹਾਂ, ਮਹਾਰਾਜ ਦਾ ਨਾਮ ਜਪਦੇ ਅਣਗਿਣਤੀ ਅਣਗਿਣਤੀ ਮਹਾਰਾਜ ਦੇ ਨਾਮ ਹਨਗੇ, ਤੇ ਅਨੇਕਾਂ ਹੀ ਜਪਦੇ ਹਨ ਉਸ ਪਰਮੇਸ਼ਵਰ ਦੇ ਨਾਮ ਨੂੰ। ਉਹਦੇ ਨਾਵਾਂ ਦੀ ਗਿਣਤੀ ਵੀ ਨਹੀਂ ਹੁੰਦੀ, ਨਾਮ ਵੀ ਕਿਸੇ ਦੇ ਪਾਸੋਂ ਗਿਣੇ ਨਹੀਂ ਜਾਂਦੇ, ਤੇ ਨਾਮ ਜਪਣ ਵਾਲੇ ਵੀ ਗਿਣੇ ਨਹੀਂ ਜਾ ਸਕਦੇ, ਅਨੇਕਾਂ ਹੀ ਹਨ। ਗਿਣਤੀ ਨਹੀਂ ਉਸਦੇ ਨਾਵਾਂ ਦੀ, ਸ਼ੇਸ਼ ਨਾਲ ਆਦਿ ਕੋਈ ਅੰਤ ਨਹੀਂ ਪਾ ਸਕਦਾ ਮਹਾਰਾਜ ਸਾਧੂ ਸੱਚੇ ਪਾਤਸ਼ਾਹ ਦੇ ਨਾਵਾਂ ਦਾ।
ਵੇਦ ਪੁਰਾਣ ਸਿਮਰਤ ਸੁਧਾਖਰ,
ਵੇਦ 18 ਪੁਰਾਣ 27 ਸਿਮਰਤੀਆਂ, ਸਾਰੇ ਅੱਖਰਾਂ ਨੂੰ ਸੋਧ ਸੋਧ ਕੇ ਨਾ ਦੇ।
ਕੀਨੇ ਰਾਮ ਨਾਮ ਇੱਕ ਅੱਖਰ,
ਰਾਮ ਦਾ ਨਾਮ ਅਖੀਰ ਕੀਤਾ ਹੈ ਸਿਰੋਮਣੀ। ਇੱਕ ਵਾਰੀ ਦੀ ਗੱਲ ਹੈ ਕਿ ਵੇਦ ਦੇ ਜਿਹੜੇ ਸਭ ਸੰਗਤ ਜੀ ਸੂਤਰ ਹਨਗੇ, ਉਹ ਸਾਰੀਆਂ ਸੁਰਤੀਆਂ ਲੱਖ ਮੰਨੀਆਂ ਵੇਦ ਦੀਆਂ। ਉਸ ਵੇਦ ਦੀਆਂ ਸੁਰਤੀਆਂ ਨੂੰ ਵੰਡਣ ਵਾਸਤੇ ਸ਼ਿਵਾਂ ਦੇ ਤਾਈ ਦੇਵਤਿਆਂ 33 ਕਰੋੜ ਨੂੰ ਮੁਕਰਰ ਕੀਤਾ ਕਿ ਮਹਾਰਾਜ ਇਹ ਸਾਡੇ ਤਾਈਂ ਤੁਸੀਂ ਵਰਤਾ ਦਿਓ। ਸ਼ਿਵਾਂ ਨੇ ਉਸ ਵਕਤ ਇਹ ਸਾਰਿਆਂ ਨੂੰ ਜਿੰਨੇ ਸਲੋਕ ਸੀ, ਉਹ ਸਲੋਕਾਂ ਦੇ ਵਿੱਚੋਂ ਜਿੰਨੀਆਂ ਸੁਰਤੀਆਂ ਸੀ, ਉਹ ਸਾਰੀਆਂ 133 ਕਰੋੜ ਦੇਵਤਿਆਂ ਨੂੰ ਵੰਡ ਦਿੱਤੀਆਂ। ਜਿਸ ਵੇਲੇ ਵੰਡ ਦਿੱਤੀਆਂ, ਉਸ ਵੇਲੇ ਰਾਧਾ ਤੇ ਅੱਖਰ ਤੇ ਮੰਮਾ ਅੱਖਰ ਦੋਵੇਂ ਰੱਖ ਲਏ। ਇਹ ਦੋਵੇਂ ਰੱਖ ਲਏ, ਕਹਿਣ ਲੱਗੇ ਇਹ ਤੁਸੀਂ ਰੱਖ ਲਏ। ਕਹਿੰਦੇ ਭਾਈ ਇਹ ਮੈਂ ਵੰਡਣ ਦੇ ਵਿੱਚ ਹਿੱਸਾ ਲੈਣਾ ਸੀ, ਇਹ ਹਿੱਸਾ ਲੈ ਲਿਆ ਹੈ। ਇਉਂ ਵੇਦਾਂ ਨੂੰ ਤੇ ਪੁਰਾਣਾਂ ਨੂੰ ਤੇ ਸਿਮਰਤੀਆਂ ਦੇ ਅੱਖਰਾਂ ਨੂੰ ਸੋਧ ਸੋਧ ਕੇ ਅਖੀਰ ਪਰਮੇਸ਼ਰ ਦਾ ਨਾਮ ਆਖਰ ਵਿੱਚ ਇੱਕ ਸੁੱਧ ਗ੍ਰਹਿਣ ਕੀਤਾ ਹੈ ਸ਼ਿਵਾ ਨੇ। ਸ਼ਿਵ ਜੀ ਨੇ ਉਹ ਪਰਮੇਸ਼ਰ ਦੇ ਨਾਮ ਨੂੰ ਕੰਠ ਵਿੱਚ ਧਾਰਨ ਕਰ ਲਿਆ, ਜਿਸ ਨਾਮ ਦੇ ਪ੍ਰਤਾਪ ਨਾਲ ਜ਼ਹਿਰ ਨਹੀਂ ਚੜ ਸਕੀ ਸ਼ਿਵਾ ਨੂੰ, ਕੰਠ ਨੂੰ, ਕੰਠ ਦੇ ਵਿੱਚ ਜ਼ਹਿਰ ਨੂੰ ਪਹੁੰਚਾ ਲਿਆ। ਐਸਾ ਪਰਮੇਸ਼ਰ ਦਾ ਅੰਮ੍ਰਿਤ ਨਾਮ ਹੈ। ਵੇਦ ਪੁਰਾਣ ਵੇਦਾਂ ਨੂੰ ਤੇ ਪੁਰਾਣਾਂ ਨੂੰ ਸਿਮਰਤੀਆਂ ਨੂੰ ਅੱਖਰਾਂ ਨੂੰ ਸੋਧ ਸੋਧ ਕੇ ਵੇਖਿਆ ਅੱਖਰ ਅੱਖਰ ਦੇ ਤਾਈਂ
ਕਿ ਕੀਨੇ ਰਾਮ ਨਾਮ ਇੱਕ ਅੱਖਰ।
ਅਖੀਰ ਅਖੀਰ ਸਾਧ ਸੰਗਤ ਜੀ, ਅਖੀਰ ਨੂੰ ਇੱਕ ਪਰਮੇਸ਼ਰ ਦਾ ਰਾਮ ਦਾ ਨਾਮ ਹੀ ਹੈ। ਹਜ਼ੂਰ ਨੂੰ ਕਹਿ ਵੇਦ ਕਤੇਵ ਸਿਮਰਤ ਬਹੁ ਸਾਚਨ ਪੜਿਆ ਮੁਕਤ ਨ ਹੋਈ, ਇੱਕ ਅੱਖਰ ਜੋ ਗੁਰਮੁਖ ਜਾਪੇ ਤਾਂ ਕਿ ਨਿਰਮਲ ਸੋਈ। ਇੱਕ ਅੱਖਰ ਪਰਮੇਸ਼ਰ ਦਾ ਨਾਮ ਹੈ, ਰਾਮ ਦਾ ਨਾਮ ਹੀ ਅਖੀਰ ਨੂੰ ਇਹ ਕੀਤਾ ਹੈ ਸਿਧਾਂਤ ਵੇਦਾਂ ਪੁਰਾਣਾਂ ਨੂੰ। ਅਤੇ ਵੇਦ ਪੁਰਾਣ ਸਿਮਰ ਸੁਧਾਖਰ, ਵੇਦ ਜੋ ਗਿਆਨ ਸਰੂਪ ਹੈ, ਪੁਰਾਣ ਪੁਰਾਤਨ ਸਰੂਪ ਹੈ, ਸਿਮਰ ਸਿਮਰਨੇ ਯੋਗ ਹੈ, ਸੁੱਧ ਸਰੂਪ ਹੈ, ਅਖਰ ਰੂਪ ਹੈ, ਉਸ ਪਰਮੇਸ਼ਰ ਦੇ ਰਾਮ ਦਾ ਨਾਮ ਹੀ ਅਖੀਰ ਅੰਤ ਨੂੰ ਕੰਮ ਆਉਣ ਵਾਲਾ ਹੈ, ਇਹ ਸਿਧਾਂਤ ਕੱਢਿਆ ਹੈ।
ਕਿਨਕਾ ਏਕ ਜਿਸ ਜੀ ਬਸਾਵੈ,
ਜਿਸਦੇ ਜਸ ਨੂੰ ਗਾਉਂਦੇ ਹੈ, 18 ਪੁਰਾਣ ਜਿਸਦਾ ਜਸ ਗਾ ਰਹੇ ਹੈ, 27 ਸਿਮਰਤੀਆਂ ਜਿਸ ਨੂੰ ਗਾ ਰਹੀਆਂ, ਉਹ ਸੁੱਧ ਅਖਰ ਸਰੂਪ ਹੈ। ਉਹਦਾ ਜਪਾਉਣ ਵਾਸਤੇ ਸਤਿਗੁਰਾਂ ਨੇ ਇੱਕ ਪਰਮੇਸ਼ਰ ਦਾ ਨਾਮ ਹੀ ਅਖੀਰ ਕੀਤਾ ਹੈ ਸਾਰਿਆਂ ਦੀ ਕਲਿਆਣ ਕਰਨ ਵਾਸਤੇ।
ਕਿਨਕਾ ਏਕ ਜਿਸ ਜੀ ਬਸਾਵੈ,
ਪਰਮੇਸ਼ਰ ਦੇ ਨਾਮ ਸਮਗਰ ਸਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਉਹ ਤਾਂ ਕਹੇ ਨੀ ਜਾਂਦੇ ਇੰਨੇ ਕੁ ਹੈ। ਇਹ ਕਿਨਕਾ ਏਕ ਪਰਮੇਸ਼ਰ ਦਾ ਨਾਮ ਜਿਹੜਾ ਕਿਨਕਾ ਮਾਤਰ ਵੀ ਜਿਹੜਾ ਜੀ ਦੇ ਥੋੜੇ ਮਾਤਰ ਵੀ ਵਸਾ ਲਵੇਗਾ, ਵਾਹਿਗੁਰੂ ਨਾਮ ਸੰਪੂਰਨ ਹੈ ਉਹਦੇ ਚੋਂ ਕਿਨਕੇ ਮਾਤਰ ਹੈ, ਰਾਮ ਨਾਮ ਚੌਥਾ ਹਿੱਸਾ ਹੈ, ਵਾਸਦੇਵ ਗੋਬਿੰਦ ਅਤੇ ਹਰ ਤੇ ਰਾਮ ਇਹ ਚਾਰੇ ਨਾਵਾਂ ਚੌਹਾਂ ਯੁੱਗਾਂ ਦਾ ਭਜਨ ਹੈ। ਉਚਾਰਨ ਕਰੀਏ ਵਾਹਿਗੁਰੂ ਕਹੀਏ ਸਾਰੇ ਵਿੱਚ ਆ ਗਏ ਨਾ, ਇਹ ਬੀਜ ਰੂਪ ਹੈ, ਗੁਰੂ ਨਾਨਕ ਸਾਹਿਬ ਦੀ ਰਸਨਾ ਤੋਂ ਨਿਕਲਿਆ ਹੋਇਆ ਵਾਹਿਗੁਰੂ ਮੰਤਰ ਹੈ। ਇਸ ਪ੍ਰਕਾਰ ਕੇ ਕਿਨਕਾ ਮਾਤਰ ਹੈ ਨਾਮ ਜਿਹੜਾ ਹੈ, ਇਹ ਜਿਨ੍ਹਾਂ ਦੇ ਹਿਰਦੇ ਚ ਵਸਾ ਦਿੰਦੇ ਹੈ ਤਾਂ ਨਾਮ ਮੇਰਾ ਵੈ ਵੀ ਸਵੈ ਵੀ ਨਹੀਂ ਹੈ, ਕਿਨਕਾ ਮਾਤਰ ਥੋੜਾ ਕਾਲ ਵੀ ਜਿਸਦੇ ਹਿਰਦੇ ਚ ਵਸਣ ਚ ਆ ਜਾਏਗਾ।
ਤਾਂ ਕਿ ਮਹਿਮਾ ਗਣੀ ਨਾ ਆਵੇ,
ਉਹਨਾਂ ਦੀ ਮਹਿਮਾ ਵਡਿਆਈ ਜੀਵਨ ਦੀ ਗਿਣੀ ਨਹੀਂ ਜਾਵੇਗੀ, ਏਡੀ ਵੱਡੀ ਵਡਿਆਈ ਹੋਵੇਗੀ। ਐਸਾ ਪਰਮੇਸ਼ਰ ਦਾ ਅੰਮ੍ਰਿਤ ਨਾਮ ਹੈ।
ਕਾਂਖੀ ਏਕ ਦਰਸ ਤੁਹਾਰੋ,
ਸਾਰੀਆਂ ਵਾਸ਼ਨਾ ਜਿਨ੍ਹਾਂ ਦੀਆਂ ਮੋਗੀਆਂ ਹੈ ਇੱਕ ਆਪਦੇ ਦਰਸ਼ਨ ਦੇ ਕਾਂਖੀ ਨਾਲ ਚਾਹਵਾਨ ਜਿਹੜੇ ਹਨ।
ਨਾਨਕ ਉਹਨ ਸੰਗ ਮੋਹੇ ਉਧਾਰੋ,
ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਇਹ ਗੁਰਸਿੱਖ ਬੇਨਤੀ ਕਰ, ਇਹ ਮਾਰਾ ਉਹਨਾਂ ਦੀ ਸੰਗਤ ਨਾਲ ਮੇਲ ਕਰਕੇ ਮੇਰਾ ਵੀ ਉਧਾਰ ਕਰੋ, ਸੰਸਾਰ ਤੋਂ ਕਲਿਆਣ ਕਰੋ ਮੇਰੀ।
ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ,
ਸਿੱਖੋ ਸੁਖਮਨੀ ਸਾਹਿਬ ਜਿਹੜੀ ਹੈ ਇਹ ਚ ਸੁਖ ਰੂਪੀ ਅੰਮ੍ਰਿਤ ਵਾਹਿਗੁਰੂ ਦਾ ਨਾਮ ਹੈ।
ਭਗਤ ਜਨਾ ਕੈ ਮਨ ਬਿਸਰਾਮ,
ਮਨ ਦਾ ਸ਼ਬਦ ਅਰਥ ਹੈ ਭਗਤਾਂ ਜਨਾਂ ਦੇ ਮਨ ਚ ਵਸਦੀ ਹੈ, ਭਗਤਾਂ ਜਨਾਂ ਦੇ ਮਨ ਚ ਵਿਸਰਾਮ ਕਰਦੀ ਹੈ, ਜਿਨ੍ਹਾਂ ਭਗਤਾਂ ਦੇ ਮਨ ਚ ਵਿਸਰਾਮ ਕਰਦੀ ਹੈ ਉਹਨਾਂ ਨੂੰ ਸੁਖਮਨੀ ਸਾਹਿਬ ਦੁਆਰਾ ਸੁਖ ਰੂਪ ਅੰਮ੍ਰਿਤ ਵਾਹਿਗੁਰੂ ਦਾ ਨਾਮ ਪ੍ਰਾਪਤ ਹੋ ਜਾਂਦਾ। ਸੁਖਮਨੀ ਸਾਹਿਬ ਦੇ ਕਰਕੇ ਮਹਾਰਾਜ ਦੇ ਨਾਮ ਦੀ ਪ੍ਰਾਪਤੀ ਹੁੰਦੀ ਹੈ ਤੇ ਸੁਖ ਦੀ ਪ੍ਰਾਪਤੀ ਹੁੰਦੀ ਹੈ। ਇਸ ਪ੍ਰਕਾਰ ਭਗਤਾਂ ਜਨਾਂ ਦੇ ਮਨ ਚ ਵਸਣ ਵਾਲੀ ਚੀਜ਼ ਹੈ, ਦਾਤ ਹੈ, ਇਹ ਸੁਖਮਨੀ ਅਰਥ ਆਪ ਨੇ ਕੀਤੇ ਹੈ। ਸੁਖ ਮਨੀ ਸੁਖ ਅੰਮ੍ਰਿਤ ਰੂਪ ਨਾਮ ਤੇ ਮਨੀ ਦਾ ਅਰਥ ਹੈ ਭਗਤਾਂ ਜਨਾਂ ਦੇ ਮਨ ਚ ਵਿਸਰਾਮ ਕਰਦੀ ਹੈ, ਮਨ ਚ ਟਿਕਦੀ ਹੈ, ਐਸੀ ਅੰਮ੍ਰਿਤ ਰੂਪ ਬਾਣੀ ਸੱਚੇ ਪਾਤਸ਼ਾਹ ਜੀ ਨੂੰ ਉਚਾਰਨ ਕੀਤੀ ਹੈ। ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਿੱਖ ਛੇਵੇਂ ਪਾਤਸ਼ਾਹ ਦੇ ਪ੍ਰੇਮੀ ਭਾਈ ਗੜੀਆ ਜੀ ਕਸ਼ਮੀਰ ਨੂੰ ਮਾਰਨ ਭੇਜੇ ਹੈ ਕਿ ਜਾਓ ਉੱਥੇ ਗੁਰੂ ਨਾਨਕ ਸਾਹਿਬ ਦਾ ਗੁਰਪੁਰਬ ਮਨਾ ਕੇ ਆਓ ਤੇ ਸੰਗਤਾਂ ਦੀ ਕਾਰ ਭੇਟਾ ਸਾਡੇ ਪਾਸ ਪਹੁੰਚਾਉਣੀ। ਭਾਈ ਗੜੀਆ ਜੀ ਜਾਂਦੇ ਹੋਏ ਕਸ਼ਮੀਰ ਨੂੰ ਜਦੋਂ ਗੁਜਰਾਤ ਗਏ ਹਨ, ਗੁਜਰਾਤ ਵਿੱਚ ਭਾਈ ਮੀਆਂ ਦੌਲਾ ਸੀ ਮੁਸਲਮਾਨ ਫਕੀਰ, ਚੰਗਾ ਸਿੱਧੀਆਂ ਸਿੱਧੀਆਂ ਵਾਲਾ, ਇਹਦਾ ਸੁਭਾਅ ਸੀ ਪਰਉਪਕਾਰ ਕਰਦਾ ਸੀ, ਜੇ ਕੋਈ ਦੁਖੀ ਵੇਖਦਾ ਉਹਨੂੰ ਕਿਸੇ ਮਿੱਟੀ ਸੜਕ ਤੇ ਪਾਉਣ ਲਾ ਦਿੰਦਾ ਜਾਂ ਕੋਈ ਪੁਲ ਬਣਾਉਣ ਲਾ ਦਿੰਦਾ, ਫਿਰ ਉਹਨੂੰ ਮਜ਼ਦੂਰੀ ਦੇ ਦਿਆ ਕਰਦਾ। ਇਸ ਪ੍ਰਕਾਰ ਕਿਸੇ ਨੂੰ ਕਹਿੰਦਾ ਬਿਰਛ ਤੋਂ ਪੱਟ ਲਾ, ਕਿਸੇ ਨੂੰ ਕਿਤੋਂ ਦੇ ਦਿੰਦਾ, ਇਹ ਸਿੱਧੀ ਦੇ ਬਲ ਨਾਲ ਉਹਨਾਂ ਗਰੀਬਾਂ ਦੀ ਇਹ ਪਾਲਣਾ ਕਰਿਆ ਕਰਦਾ। ਭਾਈ ਗੜੀਆ ਜੀ ਜਦੋਂ ਆਏ ਇਹਨਾਂ ਦੇ ਦਰਸ਼ਨ ਕਰਕੇ ਬੜਾ ਪ੍ਰਸੰਨ ਹੋਇਆ। ਛੇਵੇਂ ਪਾਤਸ਼ਾਹ ਜੀ ਹਜ਼ੂਰੀ ਚੋਂ ਆਇਆ ਸੀ ਇਹ ਸਿੱਖ, ਕਹਿਣ ਲੱਗਾ ਕਿ ਮਹਾਰਾਜ ਮੈਨੂੰ ਸੁਖਮਨੀ ਸਾਹਿਬ ਦਾ ਪਾਠ ਸੁਣਾਓ। ਭਾਈ ਸਾਹਿਬ ਗੜੀਆ ਜੀ ਸੁਖਮਨੀ ਸਾਹਿਬ ਦਾ ਪਾਠ ਸੁਣਾਉਣ ਲੱਗੇ। ਜਦੋਂ ਇਹ ਤੁਕਾਂ ਪੜ੍ਹੀਆਂ, ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੇ ਮਨ ਵਿਸਰਾਮ, ਮੀਆਂ ਦੌਲਾ, ਕਹਿਣ ਲੱਗਾ ਵਸ ਮਹਾਰਾਜ ਮੈਨੂੰ ਸਮਝ ਪੈ ਗਈ ਕਿ ਸੁਖਾਂ ਦਾ ਸੁਖ ਰੂਪੀ ਅੰਮ੍ਰਿਤ ਵਾਹਿਗੁਰੂ ਦਾ ਨਾਮ ਹੈ, ਭਗਤਾਂ ਜਨਾਂ ਦੇ ਮਨ ਚ ਵਸਦੀ ਹੈ, ਇਹ ਸੁਖ ਦੇ ਦੇਣ ਵਾਲੀ ਅੰਮ੍ਰਿਤ ਰੂਪ ਬਾਣੀ ਜਿਹੜੀ ਹੈ, ਸੋ ਮੈਨੂੰ ਆਗਿਆ ਕਰੋ ਇਹ ਸੁਖਮਨੀ ਸਾਹਿਬ ਦਾ ਪਾਠ ਤੁਸੀਂ ਸੁਣਾ ਰਹੇ ਹੋ, ਮੈਂ ਤੁਹਾਡੇ ਨਾਲ ਨਾਲ ਚੱਲਾਂ। ਭਾਈ ਸਾਹਿਬ ਜੀ ਨਾਲ ਤੁਰ ਪਿਆ, ਕੁਝ ਕੁ ਵਿਰਿਆ ਕਰਨ ਗਿਆ, ਅੱਗੇ ਜਾਂਦੇ ਜਾਂਦੇ ਮੀਆਂ ਦੌਲੇ ਨੇ ਸੰਕਲਪ ਉਠਾ ਲਿਆ, ਸੰਕਲਪ ਉਠਾ ਕੇ ਕਹਿਣ ਲੱਗਾ ਸਿੱਖ ਦਾ ਆਉਂਦੇ ਹੋਏ ਸ੍ਰੀ ਹਰਗੋਬਿੰਦ ਸਾਹਿਬ ਤੋਂ ਪੈਦਲ ਤੁਰ ਕੇ ਆਇਆ ਸੀ, ਜੁੱਤਾ ਟੁੱਟ ਗਿਆ ਤੇ ਟੁੱਟਿਆ ਵੇਖ ਕੇ ਜੁੱਤਾ ਉਹਦੇ ਉੱਡ ਉੱਡ ਕੇ ਧੂੜ ਜਿਹੜੀ ਸੀ ਭਾਈ ਦੇ ਪਿੰਜਣੀਆਂ ਤੱਕ ਪਵੇ। ਗੜੀਏ ਦੀ ਹਾਲਤ ਨੂੰ ਵੇਖ ਕੇ ਇਸ ਨੂੰ ਖਿਆਲ ਕੀਤਾ ਵੀ ਦੋਨੋਂ ਗੁਰੂ ਹਰਗੋਬਿੰਦ ਸਾਹਿਬ ਦਾ ਸਿੱਖ ਤਾਂ ਬੜਾ ਪੂਰਨ ਹੈ, ਸਤਿਗੁਰਾਂ ਨੇ ਰਿੱਧੀ ਸਿੱਧੀ ਨਹੀਂ ਕੋਈ ਦਿੱਤੀ ਹੋਣੀ, ਸ਼ਕਤੀ ਦਿੱਤੀ, ਮੈਂ ਆਪਦੀ ਸ਼ਕਤੀ ਨਾਲ ਇਹ ਸਿੱਖ ਦਾ ਕਾਰਜ ਪੂਰਾ ਕਰਦੇ। ਇਸ ਖਿਆਲ ਨੂੰ ਲੈ ਕੇ ਸਾਧ ਸਿੰਘ ਜੀ ਗੜੀਏ ਨੇ ਸੰਕਲਪ ਕੀਤਾ, ਮੀਆਂ ਦੌਲੇ ਨੇ ਤੇ ਭਾਈ ਗੜੀਆ ਅੰਤਰਯਾਮੀ ਸਮਝ ਗਿਆ ਗੁਰੂ ਸਾਹਿਬ ਦੀ ਕਿਰਪਾ ਸੀ। ਕਹਿਣ ਲੱਗਾ ਮੀਆਂ ਕੀ ਸੰਕਲਪ ਉਠਾਉਂਦਾ ਉਹਨੇ, ਗੁਰੂ ਹਰਗੋਬਿੰਦ ਸਾਹਿਬ ਮੈਨੂੰ ਕੁਝ ਨੀ ਦਿੱਤਾ, ਮੈਨੂੰ ਸਭ ਕੁਝ ਬਖਸ਼ਿਆ ਸੱਚੇ ਪਾਤਸ਼ਾਹ ਨੇ, ਕੋਈ ਚੀਜ਼ ਮੇਰੇ ਪਾਸੋਂ ਲੁਕੋ ਕੇ ਨੀ ਰੱਖੀ ਹੈ। ਇਹ ਕਹਿਣ ਲੱਗਾ ਜੇ ਲੁਕੋ ਕੇ ਨੀ ਰੱਖੀ ਤਾਂ ਫਿਰ ਬੋਲ ਪਿਆ ਮੀਆਂ ਦੌਲਾ ਤੇਰੀ ਜੁੱਤੀ ਕਿਉਂ ਟੁੱਟ ਗਈ ਹੈ ਤੇ ਮਿੱਟੀ ਤੇਰੇ ਉੱਡ ਉੱਡ ਕੇ ਪਿੰਜਣੀਆਂ ਤੇ ਪੈਂਦੀ ਹੈ। ਉਸ ਵੇਲੇ ਕਹਿਣ ਲੱਗਾ ਫਕੀਰਾ ਮਾਣ ਨਾ ਕਰੀ ਆਪਦੀ ਸਿੱਧੀ ਦੇ ਬਲ ਦਾ, ਵੇਖ ਗੁਰੂ ਹਰਗੋਬਿੰਦ ਸਾਹਿਬ ਦੀ ਬਰਕਤ ਮੈਨੂੰ ਦਿੱਤੀ ਹੋਈ, ਮਾਰ ਨਿਗਾ। ਜਦੋਂ ਨਿਗਾ ਮਾਰੀ ਸਾਰਾ 6 ਸਾਲ ਸਿੰਘ ਜੀ ਸੋਨੇ ਦਾ ਬਣਾ ਦਿੱਤਾ, ਅਤੇ ਬਰੇਤੀ ਦੇ ਵਿੱਚ ਜਿਹੜੇ ਰੋੜ ਠਿਕਰੀਆਂ ਸੀ ਉਹ ਸਾਰੇ ਹੀਰੇ ਜਵਾਹਰਾਤ ਬਣਾ ਦਿੱਤੇ। ਮੀਆਂ ਦੌਲਾ ਪੈਰੀ ਪੈ ਗਿਆ, ਕਹਿੰਦੇ ਸਿੱਖਾ ਇੱਡੀ ਤਾਕਤ ਰੱਖ ਕੇ ਫਿਰ ਤੂੰ ਇਹ ਜੁੱਤੀ ਟੁੱਟੀ ਕਿਉਂ ਪਾਈ ਹੈ? ਉਹ ਕਹਿਣ ਲੱਗਾ ਤਾਂ ਆਉਂਦਿਆਂ ਦੀ ਸਫ਼ਰ ਚ ਟੁੱਟ ਗਈ ਹੈ, ਤੇ ਮਹਾਰਾਜ ਸਾਹਿਬ ਦਾ ਬਚਨ ਹੈ ਗੁਰੂ ਨਾਨਕ ਸਾਹਿਬ ਦਾ ਕਿ ਰੱਖ ਗਰੀਬੀ ਵੇਸ, ਗਰੀਬੀ ਆਇਆ ਲਿਬਾਸ ਰੱਖਣੇ ਕਰਕੇ ਤਾਕਤ ਰਹਿੰਦੀ ਹੈ ਕੋਲੇ, ਜਿਹੜਾ ਆਦਮੀ ਦਿਖਾਉਣ ਲੱਗ ਜੇ ਉਹਦੀ ਚਲੀ ਜਾਂਦੀ ਹੈ। ਇਹ ਮਹਾਰਾਜ ਸਾਹਿਬ ਦਾ ਹੁਕਮ ਹੈ, ਭਾਵੇਂ ਕਿੱਡੀ ਤਾਕਤ ਵਾਲਾ ਹੋਵੇ ਉੱਤੋਂ ਛੂ ਫੂ ਨਾ ਕਰਕੇ ਵਿਖਾਵੇ, ਹੰਕਾਰ ਨਾ ਕਰੇ, ਗਰੀਬੀ ਵਿੱਚ ਰਹੇ, ਫਿਰ ਉਹਦੇ ਕੋਲ ਚੀਜ਼ਾਂ ਸਾਰੀਆਂ ਰਹਿੰਦੀਆਂ। ਜਿਹਦੀਆਂ ਚੀਜ਼ਾਂ ਨਾਮ ਦੀਆਂ ਦੱਸਦੀਆਂ, ਸੁਣ ਕੇ ਮੀਏ ਦੌਲਾ ਚਿਹਰੀ ਚਰਨੀ ਪੈ ਗਿਆ ਸੀ। ਇਸ ਤੁਕ ਦੇ ਉੱਤੇ ਸਾਖੀ ਹੈ ਸਾਧ ਸਿੰਘ ਜੀ ਹਨ,
ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ
ਵਾਲੀ, ਮਨਾਂ ਨੂੰ ਸੁਖ ਰੂਪ ਅੰਮ੍ਰਿਤ ਰੂਪ ਨਾਮ ਹੈ ਵਾਹਿਗੁਰੂ ਦਾ।
ਭਗਤ ਜਨਾ ਕੈ ਮਨ ਵਿਸਰਾਮ,
ਉਹਨਾਂ ਦੇ ਮਨ ਚ ਵਿਸਰਾਮ ਸਥਿਤ ਕਰਨ ਵਾਲੀ ਰਹਿਣ ਵਾਲੀ ਹੈ, ਟਿਕਣ ਵਾਲੀ ਹੈ।
ਰਹਾਉ
ਜਨਾ ਦੇ ਮਨ ਨੂੰ ਵਿਸਰਾਮ ਦਿੰਦੀ ਹੈ, ਸਥਿਤੀ ਦਿੰਦੀ ਹੈ ਵਾਹਿਗੁਰੂ ਸਰੂਪ ਚ।
ਰਹਾਉ